ਇਸ ਵੇਲੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਾਡੇ ਖਾਸ ਮਹਿਮਾਨ ਡਾਕਟਰ ਮੁਹੰਮਦ ਇਦਰੀਸ ਜੀ, ਜਿਹੜੇ ਕਿ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਹੈੱਡ ਆਫ ਡਿਪਾਰਟਮੈਂਟ ਨੇ, ਹੈੱਡ ਆਫ ਡਿਪਾਰਟਮੈਂਟ ਆਫ ਹਿਸਟਰੀ। ਸੋ ਉਹਨਾਂ ਨੇ ਸਿੱਖ ਇਤਿਹਾਸ ਦੇ ਉੱਤੇ ਕਾਫੀ ਜ਼ਿਆਦਾ ਖੋਜ ਕੀਤੀ ਹੋਈ ਹੈ, ਬਹੁਤ ਸਾਰਾ ਕੰਮ ਕੀਤਾ ਹੋਇਆ, ਬਹੁਤ ਸਾਰਿਆਂ ਦੇਸ਼ਾਂ ਦੇ ਵਿੱਚ ਕਾਨਫਰੰਸ ਦੇ ਮੁੱਖ ਬੁਲਾਰੇ ਵਜੋਂ ਵੀ ਉਹ ਜਾ ਚੁੱਕੇ ਨੇ ਤੇ ਮਹਾਰਾਣਾ ਪ੍ਰਤਾਪ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਚਾਰਜ ਨੇ, ਬਹੁਤ ਸਾਰੀਆਂ ਬੁੱਕਸ ਜਿਹੜੀਆਂ ਉਹਨਾਂ ਦੀਆਂ ਆ ਚੁੱਕੀਆਂ ਨੇ। ਸੋ ਡਾਕਟਰ ਸਾਹਿਬ, ਤੁਹਾਡਾ ਤਾਰੁਫ ਜਿਹੜਾ ਆ ਕਰਵਾਉਣ ਦੇ ਲਈ ਮੈਨੂੰ ਲੱਗਦਾ ਸ਼ਬਦ ਛੋਟੇ ਪੈ ਰਹੇ ਨੇ, ਪਰ ਸਾਡੇ ਲਈ ਅੱਜ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋ। ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਡਾਕਟਰ ਅਮਰਦੀਪ ਕੌਰ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਾਰਿਆਂ ਦਾ ਧੰਨਵਾਦੀ ਵੀ ਹਾਂ, ਖਾਸ ਤੌਰ ਤੇ ਡਾਕਟਰ ਅਮਰਦੀਪ ਕੌਰ, ਹਰਮਿੰਦਰ ਕੰਗ, ਅਮਨਦੀਪ ਸਿੱਧੂ ਜਿਨ੍ਹਾਂ ਨੇ ਮੈਨੂੰ ਹਰਮਨ ਰੇਡੀਓ ਦੇ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਥੈਂਕ ਯੂ
ਜੀ। ਸੋ ਮੈਨੂੰ ਲੱਗਦਾ ਕਿ ਤੁਸੀਂ ਡਾਕਟਰ ਸਾਹਿਬ ਇਸ ਵਾਰ ਦੂਜੀ ਵਾਰ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਫੇਰਾ ਪਾਇਆ, ਇਸ ਤੋਂ ਪਹਿਲਾਂ ਵੀ ਤੁਸੀਂ ਆ ਚੁੱਕੇ ਹੋ?
ਹਾਂਜੀ ਡਾਕਟਰ ਅਮਰਦੀਪ, ਇਸ ਤੋਂ ਪਹਿਲਾਂ ਮੈਂ ਆਇਆ ਸੀ ਪਰਥ ਦੇ ਵਿੱਚ, ਇਟ ਵਾਜ਼ ਇਨ 2015 ਫੈਬਰੀ ਦੇ ਵਿੱਚ, ਇੱਕ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਾਨਫਰੰਸ ਸੀ
ਜੀ,
ਉਸ ਦੇ ਹਵਾਲੇ ਦੇ ਨਾਲ ਪਰਥ ਆਇਆ ਸੀ
ਜੀ।
ਉਸ ਤੋਂ ਬਾਅਦ ਇੱਥੇ ਇੱਕ ਆਰਗੇਨਾਈਜੇਸ਼ਨ ਸੀ ਮੈਲਬੋਰਨ ਦੇ ਵਿੱਚ, ਉਹਨਾਂ ਦਾ ਇੱਕ ਪ੍ਰੋਗਰਾਮ ਸੀ, ਉਸ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
ਸੋ ਇਸ ਵਾਰ ਜਿਹੜਾ ਇਸ ਬਾਬਿਆ ਕਿਵੇਂ ਬਣਿਆ, ਇਸ ਵਾਰ ਤੁਸੀਂ ਵਿਸ਼ੇਸ਼ ਤੌਰ ਤੇ, ਮੈਨੂੰ ਲੱਗਦਾ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਚੱਲ ਰਹੇ ਨੇ, ਉਹਨਾਂ ਦੀ ਹੀ ਇੱਕ ਲੜੀ ਜਿਹੜੀ ਆ ਯੂਨੀਵਰਸਿਟੀ ਆਫ ਕੈਨਬਰਾ ਦੇ ਵਿੱਚ ਚੱਲੀ ਆ, ਔਰ ਉਸ ਲੜੀ ਦੇ ਵਿੱਚ ਤੁਸੀਂ ਵੀ ਇੱਕ ਪ੍ਰਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ
ਜੀ। ਬਿਲਕੁਲ ਠੀਕ ਹੈ ਤੁਸੀਂ
ਜੀ,
ਯੂਨੀਵਰਸਿਟੀ ਆਫ ਕੈਨਬਰਾ ਦੇ ਵਿੱਚ ਹਾਈ ਕਮਿਸ਼ਨ ਆਫ ਜਿਹੜਾ ਆਸਟ੍ਰੇਲੀਆ ਦੇ ਵਿੱਚ ਦੇ ਦੋਨਾਂ ਦੇ ਹਵਾਲੇ ਦੇ ਨਾਲ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ
ਜੀ,
ਜਿਸ ਦੇ ਵਿੱਚ ਉਹਨਾਂ ਨੇ ਮੈਨੂੰ ਆਪਣੀ ਗੱਲ ਸ਼ੇਅਰ ਕਰਨ ਦੇ ਲਈ ਮੁੱਖ ਬੁਲਾਰੇ ਦੇ ਤੌਰ ਤੇ ਬੁਲਾਇਆ, ਮੇਰਾ ਲੈਕਚਰ ਸੀ ਭਾਵ, ਔਰ ਦੂਸਰਾ ਇੱਕ ਸਿੱਖ ਇਤਿਹਾਸ ਨਾਲ ਸੰਬੰਧਿਤ ਬੜੀ ਅੱਛੀ ਕਿਤਾਬ ਆਈ ਹੈ
ਜੀ,
ਔਰ ਉਸ ਦੀ ਮੈਂ ਐਪਰੀਸ਼ੀਏਸ਼ਨ ਵੀ ਕਰਦਾ, ਮੈਂ ਪੜ੍ਹ ਵੀ ਰਿਹਾ ਅੱਜ ਕੱਲ
ਜੀ,
ਉਸ ਕਿਤਾਬ ਦੀ ਜਿਹੜੀ ਰਿਲੀਜ਼ ਹੋਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਉਹ ਕਿਤਾਬ ਹੈ ਜਿਹੜੀ ਮੁੰਦਾਬਨੀ
ਜੀ,
ਅਮਰਦੀਪ ਸਿੱਧੂ ਨੇ ਰਚਨਾ ਲੇਖਕ ਨੇ ਉਸ ਦੇ
ਜੀ,
ਉਸ ਹਵਾਲੇ ਨਾਲ ਮੈਂ ਕੈਨਬਰਾ ਯੂਨੀਵਰਸਿਟੀ ਵੱਲੋਂ ਅਤੇ ਕੈਨੇਡਾ ਜਿਹੜੀ ਕੈਨਬਰਾ ਪੰਜਾਬੀ ਐਸੋਸੀਏਸ਼ਨ ਵੱਲੋਂ ਜਿਸ ਦੇ ਪ੍ਰਧਾਨ ਹਰਜਿੰਦਰ ਸਿੰਘ ਢੀਂਡਸਾ ਨੇ
ਜੀ,
ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ
ਜੀ,
ਔਰ ਦੂਸਰਾ ਇੱਕ ਜਿਹੜੀ ਪੰਜਾਬੀ ਲੀਗ ਆਰਗੇਨਾਈਜੇਸ਼ਨ ਸਿਡਨੀ ਦੇ ਵਿੱਚ
ਜੀ,
ਉਹਨਾਂ ਵੱਲੋਂ ਇੱਕ ਮੇਰਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਸੀ, ਦੋਨੇ ਲੈਕਚਰ ਦਾ ਮੰਤਵ ਔਰ ਜਿਹੜਾ ਵਿਸ਼ਾ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਕਿ ਸਿੱਖ ਧਰਮ ਦੇ ਬਾਨੀ ਗੁਰੂ ਨੇ
ਜੀ,
ਉਹਨਾਂ ਦੀਆਂ ਲਾਈਫ ਟੀਚਿੰਗਸ ਤੇ ਕੰਪੋਜ਼ਿਟਰ ਹਵਾਲੇ ਦੇ ਨਾਲ ਕੀ ਕੰਟਰੀਬਿਊਸ਼ਨ ਨੂੰ ਪਾਠਕਾਂ ਲੇਖਕਾਂ ਔਰ ਯੂਨੀਵਰਸਿਟੀ ਦੇ ਸਕਾਲਰਸ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੰਤਵ ਸੀਗਾ
ਜੀ। ਸੋ ਡਾਕਟਰ ਸਾਹਿਬ, ਤੁਹਾਡੇ ਕਾਰਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਹੁਣ ਤੱਕ ਕਾਫੀ ਜ਼ਿਆਦਾ ਸਿੱਖ ਹਿਸਟਰੀ ਦੇ ਬਾਰੇ ਕੰਮ ਕੀਤਾ, ਬਹੁਤ ਸਾਰੀ ਖੋਜ ਜਿਹੜੀ ਆ ਇਸ ਸੰਬੰਧ ਦੇ ਵਿੱਚ ਕੀਤੀ ਆ, ਸੋ ਤੁਹਾਡਾ ਜਿਹੜਾ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਵਿਸ਼ਾ ਜਿਸ ਵਿਸ਼ੇ ਦੇ ਉੱਤੇ ਤੁਸੀਂ ਇਸ ਵਾਰ ਵੀ ਮੁੱਖ ਬੁਲਾਰੇ ਦੇ ਤੌਰ ਤੇ ਇੱਥੇ ਸ਼ਾਮਲ ਹੋਏ ਹੋ ਹਨਾ, ਅਲੱਗ ਅਲੱਗ ਸਮਾਗਮਾਂ ਦੇ ਵਿੱਚ, ਉੱਥੇ ਵੀ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਉਦੇਸ਼ ਦੇ ਨਾਲ ਸੰਬੰਧਿਤ ਜਿਹੜੇ ਵਿਚਾਰ ਆ ਉਹਦੇ ਵਿੱਚ ਤੁਸੀਂ ਸ਼ਾਮਲ ਕੀਤੇ ਆ, ਪਰ ਜਦੋਂ ਅਸੀਂ ਖੋਜ ਦੀ ਗੱਲ ਕਰਦੇ ਆ, ਖਾਸ ਤੌਰ ਤੇ ਇਤਿਹਾਸ ਦੀ ਗੱਲ ਕਰਦੇ ਆ ਹਨਾ, ਤਾਂ ਆਮ ਤੌਰ ਤੇ ਦੇਖਣ ਦੇ ਵਿੱਚ ਇਹ ਆ ਰਿਹਾ ਕਿ ਬਹੁਤ ਸਾਰੇ ਕਿੰਤੂ ਪਰੰਤੂ ਜਿਹੜੇ ਇਤਿਹਾਸ ਨੂੰ ਲੈ ਕੇ ਹੁਣੇ ਸ਼ੁਰੂ ਹੋ ਗਏ ਆ, ਸ਼ਾਇਦ ਪਹਿਲਾਂ ਇੱਦਾਂ ਨਹੀਂ ਸੀ, ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰਾ ਜਿਹੜਾ ਟਕਰਾਅ ਆ ਵਿਚਾਰਾਂ ਦਾ ਇਤਿਹਾਸ ਨੂੰ ਲੈ ਕੇ ਜਿਹੜਾ ਪੈਦਾ ਹੋ ਰਿਹਾ, ਇਹਦੇ ਬਾਬਤ ਕੀ ਕਹਿਣਾ ਚਾਹੋਗੇ?
ਇਸ ਦੇ ਬਾਰੇ ਡਾਕਟਰ ਅਮਰਦੀਪ, ਦੋ ਤਿੰਨ ਜਿਹੜੀਆਂ ਬੀਇੰਗ ਸਟੂਡੈਂਟ ਆਫ ਹਿਸਟਰੀ ਜੋ ਮੈਨੂੰ ਸਮਝ ਆਉਂਦੀ ਹੈ
ਜੀ,
ਗੱਲਾਂ ਮੈਂ ਕਰਨੀਆਂ ਚਾਹੁੰਦਾ
ਜੀ
ਸਰੋਤਿਆਂ ਦੇ ਨਾਲ
ਜੀ।
ਪਹਿਲੀ ਤਾਂ ਇਹ ਹੈ ਕਿ ਹਿਸਟਰੀ ਲਿਖਣ ਵਾਲਾ ਕੌਣ ਹੈ
ਜੀ,
ਹਿਸਟਰੀ ਲਿਖਣ ਵਾਲੇ ਦਾ ਮੰਤਵ ਕੀ ਹੈ ਤੇ ਉਸ ਦਾ ਜਿਹੜਾ ਕੀ ਉਹ ਪ੍ਰੀ ਕਨਸੀਵਡ ਉਸਨੇ ਫੈਸਲਾ ਕੀਤਾ ਹੋਇਆ ਕਿ ਮੈਂ ਇਸ ਤਰ੍ਹਾਂ ਲਿਖਣੀ ਹੈ ਹਿਸਟਰੀ
ਜੀ,
ਜਾਂ ਉਹ ਤੱਥਾਂ ਤੇ ਆਧਾਰਿਤ ਫੈਕਟਸ ਨੂੰ ਇਕੱਠੇ ਕਰਦਾ, ਉਹਨਾਂ ਨੂੰ ਕੰਪੈਰੇਟਿਵ ਸਟੱਡੀ ਕਰਦਾ
ਜੀ,
ਔਰ ਉਸ ਦੇ ਆਧਾਰ ਤੇ ਕੋਈ ਸਿੱਟਾ ਕੱਢ ਕੇ ਲਿਖਦਾ। ਇਹ ਤਾਂ ਜਿਹੜੀ ਇਨ ਜਨਰਲ ਹਿਸਟਰੀ ਰਾਈਟਿੰਗ ਟ੍ਰੇਨਡ ਹਿਸਟੋਰੀਅਨ ਤੇ ਇੱਕ ਲੇਮੈਨ ਰਾਈਟਰ ਦੇ ਵਿੱਚ ਫਰਕ ਹੋਵੇਗਾ
ਜੀ।
ਓਬੀਅਸਲੀ ਕਿ ਜਿਸ ਨੇ ਇੱਕ ਮਾਸਟਰਜ਼ ਕੀਤੀ ਹੈ, PhD ਕੀਤੀ ਹੈ ਔਰ ਉਸਨੇ ਹਿਸਟਰੀ ਰਾਈਟਿੰਗ ਦੇ ਬਾਰੇ ਸਿਲੇਬਸ ਪੜਿਆ, ਉਸ ਦਾ ਪਰਸਪੈਕਟਿਵ ਵੱਖਰਾ ਹੋਊਗਾ
ਜੀ।
ਔਰ ਇੱਕ ਜਿਸ ਦਾ ਮੰਤਵ ਹੈ ਕਿ ਮੈਂ ਕੰਟਰੀਬਿਊਟ ਕਰਨਾ ਚਾਹੁੰਦਾ, ਜਾਂ ਕਿਸੇ ਦਾ ਪੈਸ਼ਨ ਹੈ ਹਿਸਟਰੀ ਲਿਖਣਾ, ਜਾਂ ਕਿਸੇ ਦਾ ਆਪਣੇ ਧਰਮ ਨੂੰ ਗਲੋਰੀਫਾਈ ਕਰਨ ਦਾ, ਜਾਂ ਕਿਸੇ ਦਾ ਦੂਸਰੇ ਧਰਮ ਨੂੰ ਮਾੜਾ ਕਰਨ ਦਾ, ਜਾਂ ਕਿਸੇ ਦਾ ਆਪਣੇ ਕਲਚਰ ਨੂੰ ਹਾਈਲਾਈਟ ਕਰਨ ਦਾ, ਸੋ ਏਦਾਂ ਦੀਆਂ ਜਿਹੜੀਆਂ ਹੋਣੇ। ਜਦੋਂ ਅਸੀਂ ਗੱਲ ਕਰਦੇ ਹਾਂ ਹਿਸਟਰੀ ਆਫ ਪੰਜਾਬ ਦੀ, ਪਰਟੀਕੁਲਰਲੀ ਸਿੱਖ ਹਿਸਟਰੀ ਦੀ, ਇਹਦੇ ਵਿੱਚ ਕਈ ਭਰਮ ਭੁਲੇਖੇ ਪਾਏ ਨੇ, ਕਈ ਪਾਏ ਗਏ ਨੇ
ਜੀ।
ਜਿਸ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਬ੍ਰਿਟਿਸ਼ ਹਿਸਟੋਰੀਓਗ੍ਰਾਫੀ ਦੀ, ਉਹ ਹਿਸਟੋਰੀਓਗ੍ਰਾਫੀ ਅਸੀਂ ਬ੍ਰਿਟਿਸ਼ ਹਿਸਟੋਰੀਓਗ੍ਰਾਫੀ ਉਸ ਨੂੰ ਕਹਿੰਦੇ ਹਾਂ ਜਿਹੜੀ ਇੰਡੀਆ ਦੇ ਉੱਪਰ ਬਰਤਾਨਵੀ ਰਾਜ ਸਥਾਪਿਤ ਹੋਣ ਤੋਂ ਬਾਅਦ
ਜੀ
ਅੰਗਰੇਜ਼ ਲੇਖਕਾਂ ਦੁਆਰਾ ਲਿਖੀ ਗਈ, ਬਰਤਾਨਵੀ ਅਫਸਰਾਂ ਦੁਆਰਾ ਲਿਖੀ ਗਈ
ਜੀ।
ਬਰਤਾਨਵੀ ਜਿਹੜੇ ਐਡਵੈਂਚਰਰ ਸੀਗੇ ਜਾਂ ਸਕਾਲਰ ਸੀਗੇ, ਉਹਨਾਂ ਵੱਲੋਂ ਹਿਸਟਰੀ ਜੋ ਲਿਖੀ ਗਈ ਉਹਦੇ ਵਿੱਚ ਬਹੁਤ ਜ਼ਿਆਦਾ ਭਰਮ ਭੁਲੇਖੇ ਨੇ
ਜੀ।
ਜਾਂ ਤਾਂ ਉਹਨਾਂ ਨੂੰ ਸਾਡੇ ਕਲਚਰ ਦੀ ਸਮਝ ਨਹੀਂ ਸੀ
ਬਿਲਕੁਲ,
ਜਾਂ ਉਹਨਾਂ ਨੇ ਸਾਡੇ ਕਲਚਰ ਨੂੰ ਤੋੜ ਮਰੋੜ ਕੇ ਲਿਖਿਆ। ਸੋ ਬਰਤਾਨਵੀ ਸਾਮਰਾਜ ਹੈ ਜੋ ਇੱਕ ਅਜਿਹਾ ਸਾਮਰਾਜ ਹੈ ਜਿਸ ਨੇ ਦੁਨੀਆਂ ਦੇ ਉੱਪਰ ਡਾਇਰੈਕਟਲੀ
ਜੀ
ਔਰ ਇਨਡਾਇਰੈਕਟਲੀ ਇੰਪੀਰੀਅਲਿਜ਼ਮ ਦੇ ਹਵਾਲੇ ਦੇ ਨਾਲ ਸਾਮਰਾਜਵਾਦੀ ਸ਼ਕਤੀ ਦੇ ਤੌਰ ਤੇ ਰਾਜ ਕੀਤਾ
ਬਿਲਕੁਲ।
ਔਰ ਸਾਨੂੰ ਲਗਭਗ 100 ਦੇਸ਼ਾਂ ਦੀ ਲਿਸਟ ਮਿਲਦੀ ਹੈ ਜਿਨ੍ਹਾਂ ਦੇ ਉੱਪਰ ਬਰਤਾਨਵੀ ਰਾਜ ਟਾਈਮ ਟੂ ਟਾਈਮ ਹੋਇਆ ਰਿਹਾ ਹੈਗਾ
ਜੀ।
ਸੋ ਉਹਨਾਂ ਨੇ ਜਿੱਥੇ ਵੀ ਰਾਜ ਕੀਤਾ ਉਥੋਂ ਦੀ ਪਹਿਲਾਂ ਜਾ ਕੇ ਕਲਚਰ ਨੂੰ ਸਟੱਡੀ ਕੀਤਾ, ਜਿਸ ਤਰ੍ਹਾਂ ਇਬਤ ਸਨ ਦੀ ਕਿਤਾਬ ਹੈ ਜਿਹੜੀਆਂ ਕਾਸਟਸ ਐਂਡ ਟ੍ਰਾਈਬਸ ਆਫ ਦਾ ਪੰਜਾਬ, ਸੋ ਉਥੋਂ ਦੇ ਕਲਚਰ ਦੇ ਨਾਲ ਉਥੋਂ ਦੀ ਲੈਂਗੁਏਜ ਸਿੱਖੀ
ਜੀ,
ਉਥੋਂ ਦੇ ਲੋਕਾਂ ਦੀਆਂ ਫੂਡ ਹੈਬਿਟਸ ਨੂੰ ਦੇਖਿਆ, ਉਥੋਂ ਦੇ ਲੋਕਾਂ ਦੇ ਜਿਹੜੇ ਰਿਲੀਜੀਅਸ ਬਿਲੀਫਸ ਨੂੰ ਦੇਖਿਆ
ਜੀ,
ਫਿਰ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਬਿਲੀਫਸ ਨੂੰ ਆਪਣੀ ਇੰਪੀਰੀਅਲਿਸਟਿਕ ਪਾਲਿਸੀਜ਼ ਦੇ ਹਵਾਲੇ ਨਾਲ ਯੂਜ਼ ਕਰਨ ਦੇ ਲਈ ਉਹ ਜਿਹੜਾ ਉਸ ਨੂੰ ਵਰਤਿਆ
ਜੀ।
ਜਿਸ ਤਰ੍ਹਾਂ ਕਿ ਡਿਵਾਈਡ ਐਂਡ ਰੂਲ ਦੀ ਪਾਲਿਸੀ ਸੀ, ਜਿਹੜੀ ਪਾਲਿਸੀ 12ਵੀਂ ਸਦੀ ਦੇ ਵਿੱਚ ਜਰਮਨੀ ਚ ਕੀਤੀ ਉਹ 18ਵੀਂ 19ਵੀਂ ਸਦੀ ਦੇ ਵਿੱਚ ਇੰਡੀਆ ਚ ਕੀਤੀ
ਬਿਲਕੁਲ।
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਵਿੱਚੋਂ ਸਾਡੇ ਜਿਹੜੀ ਲੀਗੇਸੀ ਦੇ ਵਿੱਚ ਸਾਨੂੰ ਔਰ ਜਿਹੜੀ ਸਾਡੀ ਹਿਸਟਰੀ ਦੇ ਵਿੱਚ ਹੈਰੀਟੇਜ ਦੇ ਵਿੱਚ ਇਹ ਭਰਮ ਭੁਲੇਖੇ ਮਿਲੇ
ਜੀ,
ਉਹਨਾਂ ਨੂੰ ਅੱਗੇ ਜਿਹੜੇ ਸਾਡੇ ਰਾਈਟਰਸ ਨੇ, ਮੈਂ ਫਸਟ ਫੇਸ ਦੀ ਗੱਲ ਕਰਦਾ, ਜਿਹੜੇ ਸਾਡੇ ਰਾਈਟਰਸ ਨੇ ਵੈਦਰ ਦੇ ਆਰ ਦਾ ਸਿੱਖਸ ਮੁਸਲਿਮਸ ਔਰ ਨਾਨ ਸਿੱਖਸ, ਉਹਨਾਂ ਦੀ ਜਿਹੜੀ ਫੇਰ ਜਿਹੜੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਦੇ ਵਿੱਚ ਅੱਗੇ ਜਿਹੜਾ ਸਟਾਰਟ ਹੋਈ
ਜੀ
ਉਹ ਲੈਂਗੁਏਜ ਦੀ ਪ੍ਰੋਬਲਮ
ਜੀ।
ਅੱਜ ਜਿਹੜੀਆਂ ਗੁਰਮੁਖੀ ਇੱਕ ਕਲਾਸ ਦੀ ਲੈਂਗੁਏਜ ਬਣ ਗਈ
ਜੀ,
ਭਾਸ਼ਾ ਬਣ ਗਈ
ਜੀ,
ਸ਼ਾਹਮੁਖੀ ਦੂਸਰੀ ਦੀ ਬਣ ਗਈ। ਗੁਰਮੁਖੀ ਵਾਲੇ ਜਿਹੜੇ ਸ਼ਾਹਮੁਖੀ ਨਹੀਂ ਪੜ੍ਹ ਸਕਦੇ, ਸ਼ਾਹਮੁਖੀ ਵਾਲੇ ਗੁਰਮੁਖੀ ਨਹੀਂ ਪੜ੍ਹ ਸਕਦੇ
ਜੀ,
ਨੰਬਰ 1। ਔਰ ਨੰਬਰ 2 ਜਿਹੜੀਆਂ ਸਾਡੀਆਂ ਹਿਸਟਰੀਜ਼ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੱਕ
ਜੀ
ਫਾਰਸੀ ਜਿਹੜੀ ਸਟੇਟ ਲੈਂਗੁਏਜ ਸੀਗੀ
ਜੀ,
ਸੋ ਇਹ ਲੈਂਗੁਏਜਸ ਜਿਹੜੀਆਂ ਅੱਜ ਜਿਹੜੀਆਂ ਲੈਕ ਆਫ ਦਾ ਇੰਟਰਸਟ ਜਿੱਦਾਂ ਕਹਿੰਦੇ ਨੇ ਨਾ ਕਿ ਪੰਜਾਬੀ ਇਤਿਹਾਸ ਸਿਰਜਦੇ ਨੇ ਸੰਭਾਲਦੇ ਨੀ,
ਸੰਭਾਲਦੇ ਨੀ,
ਸੋ ਜੇ ਸੰਭਾਲਦੇ ਨੀ ਲਿਖਣਗੇ ਕੀ, ਇੱਕ ਇਹ ਵੀ ਜਿਹੜਾ ਫੈਕਟ ਹੈਗਾ
ਜੀ।
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹਿਸਟਰੀ ਦੇ ਰਾਈਟਿੰਗ ਦੇ ਵਿੱਚ ਪ੍ਰੋਬਲਮਸ ਅਸੀਂ ਦੇਖ ਰਹੇ ਹਾਂ
ਜੀ। ਸੋ ਤੁਹਾਡੇ ਮੁਤਾਬਿਕ ਤੱਥਾਂ ਦੇ ਉੱਤੇ ਜਿਹੜਾ ਆਧਾਰਿਤ ਇਤਿਹਾਸ ਆ ਉਸ ਨੂੰ ਪੜ੍ਹਨਾ ਜਿਹੜਾ ਉਹ ਜ਼ਰੂਰ ਲਾਹੇਵੰਦ ਆ, ਪਰ ਹੋਰ ਬਹੁਤ ਤਰ੍ਹਾਂ ਦਾ ਜਿਹੜਾ ਇਤਿਹਾਸ ਹੈ ਉਹ ਸਾਡੇ ਸਾਹਮਣੇ ਰੱਖਿਆ ਜਾਂਦਾ ਅਕਸਰ, ਹਨਾ, ਤੇ ਉਹ ਕਈ ਵਾਰ ਖਤਰੇ ਦਾ ਕਾਰਨ ਵੀ ਬਣ ਜਾਂਦਾ, ਹਨਾ
ਜੀ ਬਿਲਕੁਲ
ਜੀ। ਸੋ ਮੈਂ ਰਸਮੀ ਤੌਰ ਦੇ ਉੱਤੇ ਤੁਹਾਡੇ ਪਿਛੋਕੜ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਅਸੀਂ ਤੁਹਾਡੇ ਲੰਬੇ ਜਿਹੜਾ ਇਹ ਸਿੱਖ ਇਤਿਹਾਸ ਦੇ ਨਾਲ ਜਾਂ ਫਿਰ ਜਿਹੜੀ ਹਿਸਟਰੀ ਦੇ ਨਾਲ ਰਿਲੇਟਡ ਜਿਹੜੀ ਸਟੱਡੀ ਆ ਉਹਦੇ ਉੱਤੇ ਗੱਲ ਕਰ ਪਾਏ ਹਾਲੇ ਤੱਕ, ਪਰ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਲਾਈਵ ਫੇਸਬੁੱਕ ਤੇ ਵੀ ਜੁੜੇ ਹੋਏ ਨੇ, ਬਹੁਤ ਸਾਰੇ ਸਟ੍ਰੀਮਿੰਗ ਤੇ ਵੀ ਜੁੜੇ ਹੋਏ ਨੇ, ਸੋ ਜ਼ਰੂਰ ਜਾਣਨਾ ਚਾਹੁੰਦੇ ਹੋਣਗੇ ਕਿ ਡਾਕਟਰ ਮੁਹੰਮਦ ਇਦਰੀਸ ਪੰਜਾਬ ਤੋਂ ਵੈਸੇ ਕਿੱਥੋਂ ਬਿਲੋਂਗ ਕਰਦੇ ਹੋ, ਕਿੱਥੇ ਤੁਹਾਡੀ ਪਰਵਰਿਸ਼ ਹੋਈ, ਕਿੱਥੇ ਤੁਹਾਡੀ ਜਿਹੜੀ ਵਿਦਿਆ ਤੁਸੀਂ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਫਿਰ ਇਸ ਫੀਲਡ ਦੇ ਨਾਲ ਕਿੱਦਾਂ ਜੁੜੇ
ਜੀ। ਮੈਂ ਜੀ ਮੇਰਾ ਮਲੇਰਕੋਟਲੇ ਦੇ ਲਾਗੇ ਪਿੰਡ ਹੈ
ਜੀ,
ਜੋ ਕਿ ਖੁਰਦ, ਉਥੋਂ ਹੀ ਮੈਂ ਇਸਲਾਮੀਆ ਸਕੂਲ ਦੇ ਵਿੱਚ ਮੈਟ੍ਰਿਕ ਕੀਤੀ ਹੈ
ਜੀ,
ਤੋ ਗ੍ਰੈਜੂਏਸ਼ਨ ਮੇਰੀ ਗੌਰਮੈਂਟ ਕਾਲਜ ਮਲੇਰਕੋਟਲਾ ਦੀ ਹੈ
ਜੀ।
ਉਸ ਤੋਂ ਬਾਅਦ ਮੇਰੀ ਹਾਇਰ ਐਜੂਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ
ਜੀ,
ਐਮਏ ਹਿਸਟਰੀ, ਐਮਏ ਫਾਰਸੀ, ਪੀਐਸਜੀ
ਜੀ,
ਤੇ ਗੁਰੂ ਗ੍ਰੰਥ ਸਾਹਿਬ ਦਾ ਡਿਪਲੋਮਾ ਜਿਹੜੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕੀਤੇ ਨੇ
ਜੀ
ਜੀ। ਇਹ ਮੇਰੇ ਔਰ ਇਸ ਤੋਂ ਬਾਅਦ ਮੇਰਾ ਜਿਹੜਾ ਅਕੈਡੈਮਿਕ ਕੈਰੀਅਰ ਐਸ ਟੀਚਰ
ਜੀ,
ਮੈਂ ਯੂਨੀਵਰਸਿਟੀ ਦੇ ਵਿੱਚ ਹੀ ਬਤੌਰ ਅੱਜ ਕੱਲ ਐਸੋਸੀਏਟ ਪ੍ਰੋਫੈਸਰ ਤੇ ਮੁਖੀ ਆ ਇਤਿਹਾਸ ਵਿਭਾਗ ਦਾ
ਜੀ,
ਔਰ ਨਾਲ ਹੀ ਮੈਨੂੰ ਇੱਕ ਜਿਹੜਾ ਮਹਾਰਾਣਾ ਪ੍ਰਤਾਪ ਚੇਅਰ ਦਾ ਇੰਚਾਰਜ ਵੀ ਯੂਨੀਵਰਸਿਟੀ ਵੱਲੋਂ ਲਗਾਇਆ ਗਿਆ
ਜੀ। ਕਿਆ ਬਾਤ ਹੈ। ਸੋ ਜੇਕਰ ਯੋਗਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਇੱਕ ਡਿਗਰੀਆਂ ਦੀ ਕਹਿੰਦੇ ਹੁੰਦੇ ਆ ਵੀ ਡਿਗਰੀ ਇੱਕ ਹੀ ਨਹੀਂ ਮਾਣ ਹੁੰਦੀ, ਔਰ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਡਿਗਰੀਆਂ ਦੇ ਵਿੱਚ ਜਿਹੜੇ ਮਾਹਿਰ ਵੀ ਹੋ, ਔਰ ਬਹੁਤ ਸਾਰਾ ਯੋਗਦਾਨ ਜਿਹੜਾ ਆ ਉਹ ਸਟੂਡੈਂਟਸ ਨੂੰ ਦੇ ਰਹੇ ਹੋ ਇਸ ਵੇਲੇ, ਹੈ ਨਾ। ਤੇ ਡਾਕਟਰ ਸਾਹਿਬ, ਜੇ ਅੱਜ ਗੱਲ ਕੀਤੀ ਜਾਵੇ ਜਿਵੇਂ ਤੁਹਾਨੂੰ ਉੱਥੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਯੰਗਸਟਰਸ ਨੇ, ਹੈ ਨਾ, ਨੌਜਵਾਨੀ ਆ, ਉਹਨਾਂ ਦੇ ਨਾਲ ਬਹੁਤ ਨੇੜਿਓਂ ਜੁੜਨ ਦਾ ਮੌਕਾ ਮਿਲਦਾ, ਔਰ ਜੋ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਸੋਚਦੇ ਹਾਂ, ਔਰ ਹਮੇਸ਼ਾ ਜਿਹੜੀ ਇਹ ਸੋਚ ਹੋ ਸਕਦਾ ਹੈ ਸਾਡੀ ਜਾਇਜ਼ ਵੀ ਹੋਵੇ, ਕਿਉਂਕਿ ਇੱਥੇ ਸਾਨੂੰ ਹਮੇਸ਼ਾ ਇਹ ਸੁਣਨ ਨੂੰ ਮਿਲਦਾ ਕਿ ਜਿਹੜੀ ਨੌਜਵਾਨੀ ਆ ਉਹ ਕੁਰਾਹੇ ਪੈ ਰਹੀ ਆ, ਹੈ ਨਾ, ਔਰ ਉੱਥੇ ਦੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ। ਯੂਨੀਵਰਸਿਟੀ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੇ ਨੌਜਵਾਨ ਆਉਂਦੇ ਆ, ਬਹੁਤ ਸਾਰੇ ਵਿਦਿਆਰਥੀ ਆਉਂਦੇ ਆ, ਕਿਸ ਤਰ੍ਹਾਂ ਦਾ ਮਾਹੌਲ ਹੈ, ਕੀ ਹੈ ਅਸਲ ਤੁਹਾਨੂੰ?
ਮਾਹੌਲ ਜੀ ਦੇਖੋ, ਚੇਂਜ ਆ ਜਿਹੜੀ ਉਹ ਲਾਜ਼ਮੀ ਹੈ
ਜੀ,
ਚੇਂਜ ਨੂੰ ਕੋਈ ਰੋਕ ਨਹੀਂ ਸਕਦਾ
ਜੀ।
ਜੇ ਰੈਨੇਸਾਂ ਨੇ ਪਹਿਲਾਂ ਯੂਰਪ ਨੂੰ ਚੇਂਜ ਕੀਤਾ 15ਵੀਂ 16ਵੀਂ 17ਵੀਂ ਸਦੀ ਦੇ ਵਿੱਚ
ਜੀ,
18ਵੀਂ 19ਵੀਂ ਸਦੀ ਚ ਰਸ਼ੀਆ ਨੂੰ ਕੀਤਾ
ਜੀ,
ਇਸੇ ਸਮੇਂ ਸਾਡੀਆਂ ਫਰੀਡਮ ਸਟਰਗਲ ਸ਼ੁਰੂ ਹੋਈਆਂ
ਜੀ।
ਇਹ ਜਸਟ ਮੈਂ ਇਸ ਨੂੰ ਇਹ ਕਰਕੇ ਦੱਸਣਾ ਚਾਹੁੰਦਾ ਕਿ ਇਹ ਸਾਡੀ ਬੈਕਗ੍ਰਾਉਂਡ ਹੈ। ਜਿਹੜੀ ਚੇਂਜ 100 ਸਾਲ ਚ ਆਉਂਦੀ ਸੀ ਉਹ 10 ਚ ਹੋਈ, 10 ਸਾਲ ਚ ਹੋਈ, ਸਾਲ ਵਾਲੀ ਮਹੀਨੇ ਚ, ਮਹੀਨੇ ਵਾਲੀ ਦਿਨ ਚ ਹੋਈ
ਜੀ।
ਸੋ ਉਹ ਚੇਂਜ ਦਾ ਜਿਹੜਾ ਪ੍ਰਭਾਵ ਹੈ ਸਾਡੇ ਤੇ ਪੈਣਾ ਵੀ ਲਾਜ਼ਮੀ ਹੈ, ਸਾਡੀ ਯੂਥ ਤੇ ਪੈਣਾ ਵੀ ਲਾਜ਼ਮੀ ਹੈ
ਜੀ।
ਪਰ ਜਿਹੜਾ ਪਹਿਲਾਂ ਜਦੋਂ ਅਸੀਂ ਸਟੱਡੀ ਕਰਦੇ ਸੀ, ਅਸੀਂ ਯੂਨੀਵਰਸਿਟੀ ਕਾਲਜ ਚ ਪੜ੍ਹਦੇ ਸੀ, ਸਾਡੇ ਟੀਚਰ ਕਹਿੰਦੇ ਸੀ ਕਿ 40-50 ਬੱਚਿਆਂ ਦੇ ਵਿੱਚੋਂ 4 ਜਾਂ 5 ਬੱਚੇ ਪੜ੍ਹ ਰਹੇ ਨੇ
ਜੀ,
ਬਾਕੀ ਐਸ ਯੂ ਨੋ ਡਿਫਰੈਂਟ ਕਾਇੰਡਸ ਆਫ ਦਾ ਇੰਟਰਸਟ ਹੁੰਦੇ ਨੇ, ਬੱਚਿਆਂ ਦੀਆਂ ਮਜ਼ਬੂਰੀਆਂ ਹੁੰਦੀਆਂ ਨੇ
ਜੀ
ਪੜ੍ਹਨ ਦੇ ਲਈ, ਕਿਸੇ ਨੇ ਐਡਮਿਸ਼ਨ ਸ਼ੋ ਕਰਨੀ ਹੈ, ਕਿਸੇ ਬੱਚੇ ਦਾ ਅੱਛੇ ਘਰ ਵਿਆਹ ਹੋਊਗਾ। ਸੋ ਇੰਨਾ ਜ਼ਿਆਦਾ ਨਹੀਂ, ਪਰ ਚੇਂਜ ਹੈ ਜਿਹੜੀ ਉੱਥੇ ਵੀ ਉਹਨੂੰ ਰਿਫਲੈਕਟ ਕਰ ਰਹੀ ਹੈ, ਬੱਚੇ ਅੱਛਾ ਪੜ੍ਹ ਰਹੇ ਨੇ, PhD ਡਿਗਰੀਆਂ ਕਰ ਰਹੇ ਨੇ, ਜੋਬ ਅਪਰਚੁਨਿਟੀ ਜਿਹੜੀਆਂ ਗੌਰਮੈਂਟ ਵੱਲੋਂ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਔਰ ਜਿਹੜੀਆਂ ਪ੍ਰਾਈਵੇਟ ਸੈਕਟਰ ਉੱਥੇ ਵੀ ਬੜੀ ਉਹਦੇ ਨਾਲ ਸਪੀਡ ਨਾਲ ਐਂਟਰ ਕਰ ਰਿਹਾ
ਜੀ।
ਸੋ ਜਿਨ੍ਹਾਂ ਨੇ ਨਹੀਂ ਪੜ੍ਹਨਾ ਉਹਨਾਂ ਨੇ ਮੈਲਬੋਰਨ ਵੀ ਨਹੀਂ ਪੜ੍ਹਨਾ
ਜੀ,
ਉਹਨਾਂ ਨੇ ਪੰਜਾਬ ਚ ਵੀ ਨਹੀਂ ਪੜ੍ਹਨਾ
ਜੀ।
ਪਰ ਐਜ਼ ਅ ਹੋਲ ਮੋਰ ਦੈਨ 50% ਜਿਹੜੇ ਸਟੂਡੈਂਟ ਨੇ ਸੰਸੀਅਰ ਨੇ
ਜੀ,
ਕਮਿਟਡ ਨੇ, ਕੰਮ ਪ੍ਰਤੀ ਜਵਾਬਦੇਹ ਨੇ, ਔਰ ਉਹਨਾਂ ਦੇ ਕਿਸੇ ਨਾ ਕਿਸੇ ਲਗਨ ਦੇ ਨਾਲ ਕੰਮ ਕਰ ਰਹੇ ਨੇ
ਜੀ। ਸੋ ਤੁਹਾਨੂੰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਅਕਸਰ ਮਿਲਦਾ ਰਹਿੰਦਾ, ਔਰ ਜਦੋਂ ਤੁਸੀਂ ਵਿਚਰਦੇ ਹੋ ਉਹਨਾਂ ਦੇਸ਼ਾਂ ਦੇ ਵਿੱਚ, ਜਾਂ ਕਹਿ ਲਓ ਵੀ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਜਿਵੇਂ 2 ਵਾਰ ਆ ਚੁੱਕੇ ਹੋ ਹੁਣ, ਹੈ ਨਾ, ਕੀ ਵਖਰੇਵਾਂ ਵੇਖਦੇ ਹੋ ਇੱਥੋਂ ਦੀ ਜਿਹੜੀ ਜਨਰੇਸ਼ਨ ਆ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਇੱਥੇ ਆ ਰਹੇ ਆ, ਹੈ ਨਾ, ਚਾਹੇ ਉਹਨਾਂ ਦੀਆਂ ਆਰਥਿਕ ਮਜ਼ਬੂਰੀਆਂ ਕਹਿ ਲਓ ਜਾਂ ਫਿਰ ਇੱਥੇ ਵਸਣ ਦੀ ਰੁਚੀ ਕਹਿ ਲਓ, ਹੈ ਨਾ, ਕਿਸ ਤਰ੍ਹਾਂ ਦਾ ਵਖਰੇਵਾਂ ਵੇਖਦੇ ਹੋ ਉੱਥੇ ਦੇ ਨੌਜਵਾਨਾਂ ਚ ਤੇ ਇੱਥੇ ਦੇ ਨੌਜਵਾਨਾਂ ਚ?
ਦੇਖੋ ਮੇਰਾ ਜਿਹੜਾ ਰਹਿਣ ਦਾ, ਮੇਰਾ ਬ੍ਰੈਡ ਫੂਡ, ਮੇਰੀ ਜੌਬ ਹੈ ਜਿਹੜੀ ਉਹ ਪਟਿਆਲੇ ਦੀ ਹੈ
ਜੀ,
ਪੰਜਾਬ ਦੀ ਹੈ
ਜੀ।
ਉੱਥੋਂ ਦੇ ਕਲਚਰ ਨੂੰ, ਲੀਗੇਸੀ ਨੂੰ, ਸੋਸਾਇਟੀ ਨੂੰ ਮੈਂ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ, ਕਿਉਂਕਿ ਮੈਂ ਪਾਰਟ ਆਫ ਸੋਸਾਇਟੀ ਹਾਂ
ਜੀ,
ਨੇੜਿਓਂ ਮੈਨੂੰ ਐਕਸਪੀਰੀਅੰਸ
ਜੀ।
ਇੱਥੇ ਮੈਂ US ਵੀ ਗਿਆ 2 ਵਾਰ, ਕੈਨੇਡਾ ਗਿਆ ਅਤੇ ਇਰਾਨ ਵੀ ਗਿਆ, ਮੈਲਬੋਰਨ ਵੀ 2ਵਾਰੀ ਆਇਆ। ਇੱਥੇ ਜਿਹੜਾ ਸਭ ਤੋਂ ਅੱਛੀ ਗੱਲ ਮੈਨੂੰ ਇਹਨਾਂ ਕੰਟਰੀਜ਼ ਦੇ ਵਿੱਚ ਲੱਗੀ, ਵਰਕ ਕਲਚਰ ਦੀ
ਜੀ,
ਸਿੰਸੈਰਿਟੀ ਦੀ
ਜੀ,
ਕਮਿਟਮੈਂਟ ਦੀ ਜਿਹੜੀ ਥੋੜਾ ਬਹੁਤ ਕਿਤੇ ਉੱਥੇ ਮੈਂ ਮਹਿਸੂਸ ਕਰਦਾ ਕਿ ਹਲੇ ਇੰਨੀ ਸਿੰਸੈਰਿਟੀ ਨਹੀਂ ਆਈ ਸਾਡੇ ਸਟੂਡੈਂਟਸ
ਜੀ,
ਸਾਡੀ ਸੋਸਾਇਟੀ ਦੇ ਵਿੱਚ ਕਮਿਟਮੈਂਟ ਨਹੀਂ ਆਈ, ਤੇ ਜਿਹੜਾ ਇੱਥੇ ਲੋਕ ਨੇ ਉਹ ਆਪਣੇ ਜਿਹੜੇ ਫਿਕਸ ਨੇ ਕੰਮ ਕਾਰ ਪ੍ਰਤੀ ਆਪਣੀਆਂ, ਉਹਨਾਂ ਨੇ ਇੰਨੇ ਉਨਾ ਕੀ ਮਤਲਬ ਲਾਈਫ ਸਟਾਈਲ ਫਰੈਂਡਸ ਉਹਨੇ ਕੀ ਬਣਾਏ ਨੇ, ਜਿੰਨੇ ਕੁ ਨਾਲ ਜੋ ਮੈਂ ਦੇਖਿਆ,
ਕਿਉਂਕਿ
ਮੇਰੀਆਂ ਸ਼ਾਰਟ ਵਿਜ਼ਿਟ ਹੁੰਦੀਆਂ ਨੇ ਹਫਤੇ ਦੀ, ਵਿਦ ਇਨ ਹਫਤਾ 10 ਡੇਸ ਤੁਸੀਂ ਬਹੁਤ ਜ਼ਿਆਦਾ ਲਰਨ ਨਹੀਂ ਕਰ ਸਕਦੇ
ਜੀ।
ਬਟ ਆਈ ਫੀਲ ਵੈਰੀ ਲੱਕੀ ਕਿ ਮੈਨੂੰ ਤੁਹਾਡੇ ਵਰਗੇ ਵਿਦਵਾਨਾਂ ਨਾਲ ਜਾਂ ਕੰਗ ਵਰਗੇ ਅੱਛੇ ਦੋਸਤਾਂ ਨਾਲ ਜੋ ਮੈਂ ਮਹਿਸੂਸ ਕੀਤਾ ਵਿਚਰ ਕੇ
ਜੀ।
ਬਾਕੀ ਜਿਹੜੀਆਂ ਇੱਥੋਂ ਦੀਆਂ ਗਰਾਊਂਡ ਰਿਐਲਿਟੀਜ਼ ਨੇ ਉਹ ਕਿਉਂਕਿ ਮੇਰਾ ਫਸਟ ਟਾਈਮ ਦਾ ਐਕਸਪੀਰੀਅੰਸ ਨਹੀਂ ਹੈਗਾ, ਮੈਂ ਨਹੀਂ ਦੱਸ ਸਕਦਾ
ਜੀ।
ਸੋ ਮੈਨੂੰ ਇਹ ਲੱਗਦਾ ਕਿ ਇੱਥੋਂ ਦੇ ਜਿਹੜੇ ਪਰਟੀਕੁਲਰਲੀ ਆਸਟ੍ਰੇਲੀਆ, ਕੈਨੇਡਾ, US ਇੱਥੋਂ ਦੇ ਲੋਕ ਨੇ
ਜੀ,
ਉਹ ਆਪਣੇ ਰਿਲੀਜਨ, ਕਲਚਰ, ਵਰਕ ਪ੍ਰਤੀ ਦੇ ਆਰ ਮੋਰ ਸੰਸੀਅਰ
ਜੀ
ਜੀ।
ਸੋ ਇਹ ਡਾਕਟਰ ਸਾਹਿਬ ਤੁਹਾਡਾ ਵਡੱਪਣ ਹੈ ਕਿਉਂਕਿ ਵਿਦਵਤਾ ਦੀ ਜਿਹੜੀ ਉਚਾਈ ਤੇ ਤੁਸੀਂ ਹੋ ਇਸ ਵੇਲੇ ਹਨਾ, ਸ਼ਾਇਦ ਅਸੀਂ ਉਹਦਾ ਕਿਣਕਾ ਮਾਤਰ ਵੀ ਨਾ ਹੋਈਏ, ਪਰ ਤੁਹਾਡਾ ਵਡੱਪਣ ਹੈ ਕਿ ਤੁਸੀਂ ਇੰਨੇ ਵਿਦਵਾਨ ਹੋ ਕੇ ਵੀ ਤੁਸੀਂ ਵਡਿਆ ਦੂਸਰੇ ਨੂੰ ਰਹੇ ਹੋ। ਔਰ ਇਹ ਮੈਨੂੰ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਆਮ ਤੌਰ ਤੇ ਦੇਖਣ ਦੇ ਵਿੱਚ ਇਹ ਆਉਂਦਾ ਕਿ ਜਿਹੜੀ ਸਾਡੀ ਨੌਜਵਾਨੀ ਆ, ਜਿਹੜਾ ਸਾਡਾ ਅਸੀਂ ਕਹਿੰਦੇ ਹੁੰਦੇ ਹਾਂ ਵੀ ਭਵਿੱਖ ਨੌਜਵਾਨ ਹੁੰਦੇ ਆ, ਤੇ ਉਹ ਜਿਹੜਾ ਭਵਿੱਖ ਆ ਉਹ ਕਿਤੇ ਨਾ ਕਿਤੇ ਕੁਰਾਹੇ ਪੈ ਰਿਹਾ, ਗੁਮਰਾਹ ਹੋ ਰਿਹਾ। ਔਰ ਉਹਨਾਂ ਨੂੰ ਸੇਧ ਦੇਣ ਦੇ ਲਈ ਤੁਹਾਡੇ ਜਿਹੇ ਜਿਹੜੇ ਪ੍ਰੋਫੈਸਰਸ ਨੇ, ਤੁਹਾਡੇ ਜਿਹੇ ਜਿਹੜੇ ਟੀਚਰਸ ਨੇ, ਤੁਹਾਡੇ ਜਿਹੇ ਜਿਹੜੇ ਲੈਕਚਰਰਸ ਨੇ, ਉਹਨਾਂ ਦੀ ਬਹੁਤ ਵੱਡੀ ਲੋੜ ਹੈ। ਪਰ ਦੇਖਣ ਦੇ ਵਿੱਚ ਅਸਲ ਦੇ ਵਿੱਚ ਇਹ ਵੀ ਆ ਰਿਹਾ ਕਿ ਜਿਹੜਾ ਇਹ ਟੀਚਿੰਗ ਪ੍ਰੋਫੈਸ਼ਨ ਆ ਇਹ ਵੀ ਕਿਤੇ ਨਾ ਕਿਤੇ ਇਸ ਵੇਲੇ ਇਹਨੂੰ ਵੀ ਗਲਤ ਤਰੀਕੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਤਜਰਬਾ ਜਿਹੜਾ ਆ ਉਹ ਓਨਾ ਜ਼ਿਆਦਾ ਨਹੀਂ ਆ, ਔਰ ਟੀਚਿੰਗ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਆ ਹਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਜਿਹੜਾ ਸਿਰਫ ਇੱਕ ਪ੍ਰਭਾਵ ਕਾਇਮ ਕਰਨ ਦੇ ਲਈ, ਆਪਣਾ ਪ੍ਰਭਾਵ ਬਣਾਉਣ ਦੇ ਲਈ ਹਨਾ, ਕੁਛ ਗਲਤ ਤਰੀਕੇ ਵੀ ਵਰਤਦੇ ਆ, ਤੇ ਉਹਦਾ ਜਿਹੜਾ ਪ੍ਰਭਾਵ ਆ ਉਹ ਸਿੱਧਾ ਹੀ ਵਿਦਿਆਰਥੀਆਂ ਦੇ ਉੱਤੇ ਪੈਂਦਾ। ਫਿਰ ਅਸੀਂ ਜਿਹੜੇ ਉਹ ਕੌਮ ਦੇ ਨਿਰਮਾਤਾ ਜਿਨ੍ਹਾਂ ਨੂੰ ਅਸੀਂ ਭਵਿੱਖ ਕਹਿੰਦੇ ਆ ਹਨਾ, ਫਿਰ ਉਹ ਅਸਲ ਦੇ ਵਿੱਚ ਵਾਕਿਆ ਹੀ ਕੁਰਾਹੇ ਪੈਂਦਾ ਆ, ਉਹ ਵਾਕਿਆ ਗੁਮਰਾਹ ਹੁੰਦਾ ਆ। ਕੀ ਕਹੋਗੇ?
ਦੇਖੋ ਜੀ, ਟੀਚਰ ਵੀ ਪਾਰਟ ਆਫ ਸੋਸਾਇਟੀ ਹੈ
ਜੀ।
ਤੋ ਜਿਹੜਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ, ਜਦੋਂ ਮੈਂ ਜੁਆਇਨ ਕੀਤਾ ਜੀ, ਮੈਂ ਕੋਈ ਬਹੁਤ ਜ਼ਿਆਦਾ ਮਤਲਬ ਇਕਨੋਮਿਕਲੀ ਸਟਰੋਂਗ ਫੈਮਿਲੀ ਦਾ ਸਟੂਡੈਂਟ ਨਹੀਂ ਸੀਗਾ
ਜੀ।
ਪਰ ਮੇਰੀ ਮਦਰ, ਮੇਰੇ ਫਾਦਰ ਨੇ ਲੀਗੇਸੀ ਦੇ ਵਿੱਚ ਵਰਕ ਕਲਚਰ ਦੀ ਜਿਹੜੀ ਟ੍ਰੇਨਿੰਗ ਦਿੱਤੀ ਸੀ
ਜੀ ਜੀ।
ਔਰ ਵੈਨ ਆਈ ਜੁਆਇਨਡ ਐਜ਼ ਲੈਕਚਰਰ, ਤੋਂ ਮੇਰੇ ਫਾਦਰ ਨੇ ਮੈਨੂੰ ਪੁੱਛਿਆ ਕਿ ਕੀ ਨੌਕਰੀ ਹੋਊਗੀ, ਕਿਸ ਤਰ੍ਹਾਂ ਹੋਊਗਾ, ਕੰਮ ਕਿਸ ਤਰ੍ਹਾਂ ਕਰੋਗੇ, ਕੀ ਤੇਰਾ ਹਾਜ਼ਰੀ ਕੌਣ ਲਾਊਗਾ। ਮੈਂ ਕਿਹਾ ਦਿਸ ਇਜ਼ ਵੈਰੀ ਬਾਈ ਵੈਰੀ ਬਹੁਤ ਸੌਖਾ ਕੰਮ ਹੈ ਜੀ, ਮੇਰੀ ਤਾਂ ਹਾਜ਼ਰੀ ਨਹੀਂ ਲੱਗਣੀ ਹੈਗੀ, ਮੇਰੀਆਂ 2 ਕਲਾਸਾਂ ਨੇ ਜੀ। ਮੈਂ ਸਵੇਰੇ ਜੀ 10 ਵਜੇ ਜਾ ਕੇ ਕਲਾਸ ਲਾਉਣੀ ਹੈ, 11 ਵਜੇ ਦੂਜੀ ਲਾਉਣੀ ਹੈ, ਫਿਰ ਮੈਨੂੰ ਜੇ ਹੈਡ ਚਾਹੇ ਤਾਂ ਹੈਡ ਵੀ ਨਹੀਂ ਬੁਲਾ ਸਕਦਾ। ਸੋ ਮੈਨੂੰ ਬੜਾ ਇਤਮਿਨਾਨ ਨਾਲ ਸੁਣਦੇ ਰਹੇ
ਜੀ।
ਫਿਰ ਉਹਨਾਂ ਨੇ ਕਿਹਾ ਕਿ ਮੈਂ 12 ਘੰਟੇ ਕੰਮ ਕਰਕੇ ਤੈਨੂੰ ਪੜ੍ਹਾਇਆ, ਤੋ ਇਹ 2 ਘੰਟੇ 12 ਘੰਟਿਆਂ ਜਿੰਨਾ ਕੰਮ ਕਰਨਾ, ਨੰਬਰ 1। ਨੰਬਰ 2, ਜਦੋਂ ਮੈਂ ਲੈਕਚਰਰ ਲੱਗਿਆ ਜੀ,
ਤੇ
ਮੈਂ ਆਪਣੇ ਜਿਹੜੇ ਵਾਈਸ ਚਾਂਸਲਰ ਸੀਗੇ ਗੋਪਾ ਰਾਏ ਸਾਹਿਬ ਸੀਗੇ
ਜੀ,
ਉਹਨਾਂ ਕੋਲੇ ਗਿਆ ਥੈਂਕਸ ਕਰਨ, ਤੇ ਨਾਲ ਹੀ ਮਤਲਬ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ
ਜੀ।
ਉਹ ਕਹਿੰਦੇ ਕਿ ਇਦਰੀਸ ਯੂ ਹੈਵ ਨੋਟੇਟ ਕਿ ਮੈਂ ਆਈ ਵਿਲ ਬੀ ਦਾ ਸਟਰੋਂਗੈਸਟ ਵਾਈਸ ਚਾਂਸਲਰ ਆਫ ਦਿਸ ਯੂਨੀਵਰਸਿਟੀ, ਪਰ ਜੇ ਮੈਂ ਚਾਹਾਂ ਤੇਰੇ ਕੋਲੋਂ ਕਲਾਸ ਨਹੀਂ ਲਗਵਾ ਸਕਦਾ ਡੇਲੀ
ਜੀ,
ਜੇ ਮੈਂ ਚਾਹਾਂ ਤੇਰੇ ਕੋਲੋਂ ਕਲਾਸ ਹਟਵਾ ਨਹੀਂ ਸਕਦਾ ਡੇਲੀ, ਇਟ ਇਜ਼ ਅਪ ਟੂ ਯੂ ਕਿ ਤੂੰ ਕਿਸ ਤਰ੍ਹਾਂ ਜਿਹੜਾ ਬਿਹੇਵ ਕਰਨਾ
ਜੀ।
ਸੋ ਮੈਂ 2 ਗੱਲਾਂ ਜੀ ਪੱਲੇ ਬੰਨੀਆਂ ਗਈਆਂ ਨੇ
ਜੀ,
ਤੇ ਮੈਂ ਉਹਨਾਂ ਨੂੰ ਦੇਖ ਕੇ ਫਿਰ ਮੈਂ ਕੰਪੈਰੀਜ਼ਨ ਕਰਦਾ ਕਿ ਮੈਂ ਮੈਕਸੀਮਮ ਜਿਹੜਾ ਪੇਡ ਟੀਚਰ ਆ,
ਬਿਲਕੁਲ,
ਤੇ ਮੈਨੂੰ ਸੋਸਾਇਟੀ ਦੇ ਵਿੱਚ ਇੰਨਾ ਰਿਸਪੈਕਟ ਮਿਲਦੀ ਹੈ, ਮੇਰੀ ਜ਼ਿੰਮੇਵਾਰੀ ਹੈ। ਤੀਸਰਾ, ਜੇ ਮੈਂ ਇਹਨਾਂ ਨੂੰ ਨਹੀਂ ਪੜਾਉਂਗਾ, ਮੇਰੇ ਬੱਚਿਆਂ ਨੂੰ ਕਿਸੇ ਨੇ ਨਹੀਂ ਪੜਾਉਣਾ, ਜਿਹੜਾ ਮੇਰਾ ਮਟੀਰੀਅਲ ਇੰਟਰਸਟ ਹੈ, ਮੇਰੇ ਬੱਚੇ ਵੀ ਸਕੂਲ ਗੋਇੰਗ ਨੇ
ਜੀ।
ਸੋ ਇਹ ਗੱਲਾਂ ਕਰਕੇ ਮੈਨੂੰ ਜਿਹੜੀ ਸੈਲਫ ਕੋਨਫੀਡੈਂਸ ਵੀ ਮਿਲਦਾ, ਇਨਰ ਸਟਰੈਂਥ ਵੀ ਮਿਲਦੀ ਹੈ
ਜੀ,
ਤੇ ਉਹਦੇ ਵਿੱਚ ਫਿਰ ਮੈਨੂੰ ਕੰਮ ਕਰਨਾ ਅੱਛਾ ਲੱਗਦਾ
ਜੀ
ਜੀ।
ਸਭ ਬੜਾ ਚੰਗਾ ਲੱਗਿਆ। ਅਸਲ ਦੇ ਵਿੱਚ ਜੋ ਦੌਰ ਚੱਲ ਰਿਹਾ ਉਹਦੇ ਵਿੱਚ ਕੀ ਆ ਕਿ ਕੋਈ ਸਮਾਂ ਸੀ ਜਦੋਂ ਜਿਹੜਾ ਟੀਚਰ ਹੁੰਦਾ ਸੀ ਉਹ ਰੋਲ ਮਾਡਲ ਹੁੰਦਾ ਸੀਗਾ ਹਨਾ, ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਤੇ ਸਾਨੂੰ ਲੱਗਦਾ ਸੀ ਕਿ ਸਾਡਾ ਜਿਹੜਾ ਅਧਿਆਪਕ ਆ ਸਾਡੇ ਲਈ ਸਭ ਕੁਛ ਆ ਹਨਾ, ਮਾਪਿਆਂ ਤੋਂ ਬਾਅਦ ਸਾਨੂੰ ਲੱਗਦਾ ਕਿ ਸਾਨੂੰ ਬਣਾਉਣ ਵਾਲਾ ਜਿਹੜਾ ਉਹ ਸਾਡਾ ਅਧਿਆਪਕ ਹੁੰਦਾ, ਪਰ ਸਮਾਂ ਬਦਲਿਆ। ਔਰ ਡਾਕਟਰ ਸਾਹਿਬ ਇਸ ਵੇਲੇ ਜੇ ਦੇਖਿਆ ਜਾਵੇ ਅੱਜ ਦੇ ਦੌਰ ਦੇ ਵਿੱਚ ਜਿਹੜਾ ਵਿਦਿਆਰਥੀ ਆ ਉਹ ਟੀਚਰ ਨੂੰ ਰੋਲ ਮਾਡਲ ਨਹੀਂ ਮੰਨ ਰਿਹਾ, ਉਹ ਐਕਟਰ ਨੂੰ ਰੋਲ ਮਾਡਲ ਮੰਨ ਰਿਹਾ, ਉਹ ਸਿੰਗਰ ਨੂੰ ਰੋਲ ਮਾਡਲ ਮੰਨ ਰਿਹਾ ਹਨਾ। ਸੋ ਕੀ ਕਾਰਨ ਮੰਨਦੇ ਹੋ?
ਨਹੀਂ ਸਾਰੇ ਪਾਰਟ ਨੇ ਜੀ, ਜਿਥੇ ਟੀਚਰ ਅੱਛਾ ਹੈ ਜੀ, ਜਿਥੇ ਜਿਹੜੇ ਅਕੈਡਮਿਕ ਇੰਸਟੀਟਿਊਸ਼ਨ ਅੱਛਾ ਹੈ
ਜੀ,
ਉਥੇ ਟੀਚਰ ਨੂੰ ਵੀ ਬੱਚੇ ਰੋਲ ਮਾਡਲ ਮੰਨਦੇ ਨੇ
ਜੀ।
ਤੋ ਦੂਸਰਾ ਇਹ ਹੈਗਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ, ਚੇਂਜ ਹੈ, ਟੀਵੀ ਹੋ ਗਿਆ, ਸੋਸ਼ਲ ਮੀਡੀਆ ਦਾ ਇੰਨਾ ਇਫੈਕਟ ਹੈ
ਜੀ,
ਤੇ ਉਹਨਾਂ ਕੋਲੇ ਜਿਹੜੀ ਰੀਅਲ ਲਾਈਫ ਹੈ ਸੋਸਾਇਟੀ ਦੇ ਵਿੱਚ, ਕੱਲਾ ਟੀਚਰ ਨੀ ਜ਼ਿੰਮੇਵਾਰ, ਪੇਰੈਂਟਸ ਵੀ ਨੇ
ਜੀ,
ਪੇਰੈਂਟਸ ਦੇ ਕੋਲੇ ਟਾਈਮ ਨੀ ਬੱਚਿਆਂ ਨੂੰ ਟਾਈਮ ਦੇਣ ਦੇ ਲਈ
ਜੀ।
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਦ ਦਾ ਟੈਕਨੋਲੋਜੀ ਬਹੁਤ ਸਾਰੀਆਂ ਚੇਂਜਸ ਆਉਣੀਆਂ ਲਾਜ਼ਮੀ ਨੇ
ਜੀ।
ਤੇ ਪਰ ਜੇ ਮੇਰਾ ਇਹ ਮੰਨਣਾ ਹੈ, ਜਿੱਥੇ ਸਾਡੀ ਯੂਨੀਵਰਸਿਟੀ ਚ ਕੋਈ 6-8 ਅੱਛੇ ਟੀਚਰ ਨੇ ਜਿਨ੍ਹਾਂ ਦਾ ਨਾਮ ਵੀ ਹੈ, ਔਰ ਵਿਦਆਊਟ ਐਨੀ ਜਿਹੜਾ ਸਟੂਡੈਂਟ ਹੈਜ਼ੀਟੇਸ਼ਨ, ਉਹਨਾਂ ਨੂੰ ਫ੍ਰੀਕੁਐਂਟਲੀ ਮਿਲਦੇ ਵੀ ਨੇ, ਔਰ ਉਹਨਾਂ ਦਾ ਰਿਗਾਰਡ ਵੀ, ਚਾਹੇ ਉਹ ਸਾਇੰਸ ਦਾ ਸਟੂਡੈਂਟ ਹੈ, ਸੋਸ਼ਲ ਸਾਇੰਟਿਸਟ, ਜਿੱਥੇ ਉਹਨਾਂ ਨੂੰ ਪਤਾ ਕਿ ਇਹ ਅੱਛਾ ਟੀਚਰ ਹੈ, ਇਹ ਅੱਛਾ ਰਿਸਰਚਰ ਹੈ, ਉਹਦਾ ਰੋਲ ਮਾਡਲ ਹੈ ਨੀ ਜੀ। ਪਰ ਉਹਨਾਂ ਦਾ ਨੰਬਰ ਲੈਸ ਹੈ ਟੀਚਰਸ ਦਾ ਵੀ, ਸਟੂਡੈਂਟਸ ਦਾ ਕੰਪੈਰੇਟਿਵਲੀ ਨੰਬਰ ਬਹੁਤ ਘੱਟ ਹੈ
ਜੀ, ਬਿਲਕੁਲ। ਸੋ ਇਹ ਜਿਹੜਾ ਬਦਲਾਅ ਆਇਆ, ਇਹ ਜ਼ਰੂਰ ਆਇਆ ਕਿਤੇ ਨਾ ਕਿਤੇ ਸਮਾਜ ਦੇ ਵਿੱਚ। ਤੇ ਦੂਸਰੀ ਜਿਹੜੀ ਗੱਲ ਆ ਉਹ ਇਹ ਵੀ ਹੈ ਕਿ ਯੂਨੀਵਰਸਿਟੀ ਤੱਕ ਪਹੁੰਚਣ ਵਾਲੇ ਜਿਹੜੇ ਵਿਦਿਆਰਥੀ ਆ ਉਹ ਬਿਲਕੁਲ ਅਲੱਗ ਹੁੰਦੇ ਆ, ਹਨਾ। ਯੂਨੀਵਰਸਿਟੀ ਤੱਕ ਪਹੁੰਚਦੇ ਉਹ ਲੋਕ ਹੈ ਜਿਨ੍ਹਾਂ ਦਾ ਅਸਲ ਦੇ ਵਿੱਚ ਪੜ੍ਹਨ ਦੇ ਵਿੱਚ ਰੁਚੀ ਹੁੰਦੀ ਹੈ, ਜਿਨ੍ਹਾਂ ਦਾ ਇੰਟਰਸਟ ਹੁੰਦਾ। ਪਰ ਜੇਕਰ ਅੱਜ ਦੂਜੇ ਵਿਦਿਅਕ ਅਦਾਰਿਆਂ ਦੀ ਗੱਲ ਕਰੀਏ, ਕਾਲਜਾਂ ਦੇ ਵਿੱਚ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ, ਚਾਹੇ ਉਹ ਇੰਜੀਨੀਅਰਿੰਗ ਇੰਸਟੀਟਿਊਸ਼ਨ ਨੇ, ਹਨਾ, ਚਾਹੇ ਉਹ ਆਰਟਸ ਕਾਲਜ ਨੇ, ਮਤਲਬ ਕਾਲਜਾਂ ਦੇ ਵਿੱਚ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਬਹੁਤ ਸਾਰੀਆਂ ਫਿਲਮਾਂ ਦੇ ਜਿਹੜੇ ਲਾਂਚ ਆ ਉੱਥੇ ਹੋਣ ਜਾ ਰਹੇ ਆ, ਠੀਕ ਹੈ। ਬਹੁਤ ਸਾਰੇ ਜਿਹੜੇ ਸਿੰਗਰ ਆ ਉਹ ਆਪਣੇ ਕਿਸੇ ਨਵੀਂ ਐਲਬਮ ਦਾ, ਕਿਸੇ ਨਵੇਂ ਗੀਤ ਦਾ ਜਿਹੜਾ ਵੀਡੀਓ ਆ ਉੱਥੇ ਸ਼ੂਟ ਕਰ ਰਹੇ ਆ, ਹਨਾ। ਤੇ ਉਹ ਜਿਹੜਾ ਪ੍ਰਭਾਵ ਆ ਉਹ ਇੰਨਾ ਜ਼ਿਆਦਾ ਬਣਦਾ ਜਾ ਰਿਹਾ ਆ। ਕੀ ਲੱਗਦਾ ਕਿ ਕੀ ਹੋ ਸਕਦਾ ਇਸ ਚੀਜ਼ ਨੂੰ ਸੁਧਾਰਨ ਦੇ ਲਈ, ਕੁਛ ਸੰਭਾਵਨਾ ਦਿਖਾਈ ਦਿੰਦੀ ਹੈ ਤੁਹਾਨੂੰ?
ਦੇਖੋ, ਮੈਂ ਤੁਹਾਡਾ ਕੁਐਸਚਨ ਤਾਂ ਬਹੁਤ ਰੈਲੇਵੈਂਟ ਹੈ ਪ੍ਰੈਜ਼ੈਂਟ ਟਾਈਮਸ ਦੇ ਨਾਲ
ਜੀ,
ਪਰ ਇਹਦੇ ਚ ਮੈਨੂੰ ਲੱਗਦਾ ਕਿ ਮੈਂ ਉਹਨਾਂ ਠੀਕ ਗੱਲ ਨਹੀਂ ਕਰ ਸਕਦਾ
ਜੀ,
ਕਿਉਂਕਿ ਜਿਹੜਾ ਸਟੂਡੈਂਟਸ ਦੀ ਜੋ ਮੈਨੂੰ ਸਮਝ ਆਉਂਦੀ ਹੈ
ਜੀ,
ਇੱਕ ਤਾਂ ਇਹ ਹੈ ਕਿ ਸਟੂਡੈਂਟਸ ਦੀ ਏਜ ਇਹ ਹੈ, ਅਡੋਲਸੈਂਸ ਏਜ ਚ ਹੁੰਦੇ ਨੇ, 20 ਤੋਂ ਲੈ ਕੇ 28, 15 ਤੋਂ ਲੈ ਕੇ 25 ਏਜ ਦੀ ਹੁੰਦੇ ਨੇ। ਆਲਮੋਸਟ ਜਿਹੜੇ ਸਾਡੇ ਯੰਗਰ ਸਿੰਗਲ ਟਰੈਕ ਸਿੰਗਰ ਨੇ
ਜੀ,
ਉਹ ਵੀ ਇਸੇ ਏਜ ਚੋਂ ਮਾਰਸ ਹੁੰਦੇ ਨੇ। ਸੋ ਓਬੀਅਸਲੀ ਕਿ ਉਹਨਾਂ ਨੂੰ ਚਾਹੀਦੀ ਹੁੰਦੀ ਇੱਕ ਮਾਰਕੀਟ ਦਾ ਬੜਾ ਗਰੁੱਪ ਜਿਹੜਾ ਕਿ ਉਹਨਾਂ ਨੂੰ ਲੇਸਨ ਸੁਣਨ ਜਾਂ ਕਰਨ
ਜੀ।
ਸੋ ਉਹ ਉਦਾਂ ਦੀ ਜਿਹੜੀ ਹੈ ਉਹ ਸੋਸਾਇਟੀ ਦਾ ਪਾਰਟ ਬਣ ਚੁੱਕੀ ਹੈ, ਕੋਈ ਡਾਊਟ ਨਹੀਂ ਹੈਗਾ
ਜੀ।
ਪਰ ਉਹਦੇ ਵਿੱਚੋਂ ਜਿਹੜਾ ਇੱਕ ਪ੍ਰਾਈਵੇਟ ਸੈਕਟਰ ਨੇ ਪ੍ਰਮੋਸ਼ਨ ਦੇ ਲਈ ਸਟੂਡੈਂਟਸ ਨੂੰ, ਉਹ ਵੀ ਜਿਹੜੀ ਕਲਚਰ ਦੇ ਪਾਰਟ ਦਾ ਹਿੱਸਾ ਬਣਾ ਕੇ ਈਜ਼ੀ ਵੇ ਹੈ ਜਿਹੜੀ, ਉਹ ਵੀ ਅਪਣਾਈ ਹੈ, ਉਸ ਕਰਕੇ ਵੀ ਇਹ ਟ੍ਰੈਂਡ ਥੋੜਾ ਬਹੁਤ ਵਧਿਆ ਹੈਗਾ
ਜੀ,
ਮੈਨੂੰ ਇਹ ਲੱਗਦਾ
ਜੀ। ਅੱਛਾ, ਹੁਣ ਫਿਰ ਮੁੜਦੇ ਆ ਇੱਕ ਵਾਰ ਤੁਹਾਡੇ ਵਿਸ਼ੇ ਵੱਲ, ਤੁਹਾਡੇ ਇਤਿਹਾਸ ਦੇ ਉੱਤੇ ਬਹੁਤ ਸਾਰੀ ਜਿਹੜੀ ਖੋਜ ਆ ਤੁਸੀਂ ਕੀਤੀ ਹੈ, ਖਾਸ ਤੌਰ ਤੇ ਸਿੱਖ ਇਤਿਹਾਸ ਦੇ ਉੱਤੇ। ਔਰ ਜਦੋਂ ਅੱਜ ਪੜ੍ਹਨ ਪੜ੍ਹਾਉਣ ਦੀ ਗੱਲ ਹੁੰਦੀ ਹੈ, ਹਨਾ, ਤਾਂ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਜਿਹੜੀਆਂ ਇਤਿਹਾਸ ਵਾਲੀਆਂ ਜਿਹੜੀਆਂ ਪੁਸਤਕਾਂ ਆ ਉਹ ਪੜ੍ਹਨ ਦੇ ਵਿੱਚ ਵੀ ਥੋੜਾ ਜਿਹਾ ਅਸੀਂ ਗੁਰੇਜ਼ ਕਰ ਜਾਂਦੇ ਹਾਂ, ਸਾਨੂੰ ਇੱਕ ਕਹਿ ਲਓ ਕਿ ਜਿਹੜੀ ਰੁਚੀ ਅਸੀਂ ਗਾਣੇ ਸੁਣਨ ਦੇ ਵਿੱਚ ਜਾਂ ਫਿਲਮਾਂ ਦੇਖਣ ਦੇ ਵਿੱਚ ਆਪਣੀ ਦਿਖਾਉਂਦੇ ਹਾਂ, ਉਹ ਓਨੀ ਰੁਚੀ ਪੜ੍ਹਨ ਦੇ ਵਿੱਚ ਅਸੀਂ ਨਹੀਂ ਦਿਖਾਉਂਦੇ, ਹਨਾ। ਕਿਤੇ ਨਾ ਕਿਤੇ ਕੀ ਤੁਹਾਨੂੰ ਲੱਗਦਾ ਕਿ ਇਤਿਹਾਸ ਦੇ ਪਾਠਕਾਂ ਦੀ ਘਾਟ ਹੈ ਜਾਂ ਫਿਰ ਵੈਸੇ ਹੀ ਪੰਜਾਬੀ ਦੇ ਵਿੱਚ ਪਾਠਕਾਂ ਦੀ ਘਾਟ ਹੈ?
ਦੇਖੋ, ਹਿਸਟਰੀ ਜਿਹੜਾ ਸਬਜੈਕਟ ਹੈ, ਕਈ ਵਾਰੀ ਦੋਸਤ ਜਾਂ ਸਰਕਲ ਦੇ ਵਿੱਚ ਬੱਚਿਆਂ ਦੇ ਕਿਸੇ ਫੈਮਿਲੀ ਚ ਜਾਓ
ਜੀ,
ਸਾਡਾ ਬੇਟਾ ਜੀ ਹਿਸਟਰੀ ਬਿਲਕੁਲ ਨਹੀਂ ਪੜ੍ਹਦਾ, ਬੱਚੇ ਨੂੰ ਪੁੱਛੋ ਬੇਟੇ ਕੀ ਗੱਲ, ਬੇਟੀ ਕੀ ਗੱਲ, ਅੰਕਲ ਦਿਸ ਇਜ਼ ਵੈਰੀ ਬੋਰ ਸਬਜੈਕਟ, ਡੇਟਸ ਨਹੀਂ ਯਾਦ ਰਹਿੰਦੀਆਂ, ਟਾਈਮ ਨਹੀਂ ਯਾਦ ਰਹਿੰਦਾ। ਸਬਜੈਕਟ ਥੋੜਾ ਜਿਹਾ ਹੈ ਬਹੁਤ ਇੰਟਰਸਟਿੰਗ, ਬਟ ਉਹ ਜਦੋਂ ਤੁਸੀਂ ਪੜ੍ਹਦੇ ਹੋ ਫਿਰ ਤਾਂ ਬੜਾ ਅੱਛਾ ਲੱਗਦਾ, ਮਾਇੰਡ ਸੈਟ ਦੀ ਗੱਲ ਹੈ
ਜੀ।
ਪੰਜਾਬੀ ਦੇ ਵਿੱਚ ਜਿਹੜਾ ਕਿਤਾਬਾਂ ਬਹੁਤ ਅੱਛੀਆਂ ਆ ਰਹੀਆਂ ਨੇ, ਹੋ ਰਿਹਾ ਕੰਮ। ਸੋ ਜਿਹੜਾ ਪੜ੍ਹਨ ਵਾਲਿਆਂ ਦਾ ਗੱਲ ਹੈ, ਜਿਹੜੇ ਪੜ੍ਹ ਰਹੇ ਨੇ ਉਹ ਤਾਂ ਬਾਏ ਪੈਸ਼ਨ, ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ, ਬਾਏ ਚੋਇਸ ਕਰ ਰਹੇ ਹੋ, ਹਨਾ, ਉਹਨਾਂ ਦਾ ਵੀ ਜਿਹੜਾ ਟਾਈਮ ਦੀ ਸਪੀਡ, ਅਰਨਿੰਗ ਔਰ ਬ੍ਰੈਡ ਫੂਡ ਦੇ ਲਈ ਸੋਸਾਇਟੀ ਇੰਨਾ ਬਿਜ਼ੀ ਹੋ ਗਈ, ਤੋ ਲਾਈਫ ਇੰਨਾ ਬਿਜ਼ੀ ਹੋ ਗਈ, ਉਹਦੇ ਵਿੱਚੋਂ ਹੋ ਸਕਦਾ ਕਿ ਆਈ ਮੇ ਬੀ ਰੋਂਗ, ਯੂਨੀਵਰਸਿਟੀ ਲੈਵਲ ਤੇ ਸਾਡੇ ਜਿਹੜੀ ਪੜ੍ਹਾਈ ਲਿਖਾਈ ਦਾ ਅੱਛਾ ਕੰਮ ਹੋ ਰਿਹਾ
ਜੀ,
ਕੰਟੀਨਿਊਸਲੀ ਹੋ ਰਿਹਾ, ਅੱਛੀ ਰਿਸਰਚ ਵੀ ਹੋ ਰਹੀ ਹੈ, ਪੰਜਾਬੀ ਚ ਵੀ ਹੋ ਰਹੀ ਹੈ
ਜੀ,
ਔਰ ਹਿਸਟਰੀ ਬਾਕੀ ਸੋਸ਼ਲ ਸਾਇੰਸ ਵਿਚ ਵੀ ਹੋ ਰਹੀ ਹੈ
ਜੀ।
ਇਹਦੀ ਇੱਕ ਪ੍ਰੋਬਲਮ ਇਹ ਵੀ ਹੈ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਜੋਬ ਦਾ ਕੋਈ ਵੀ ਮਾਧਿਅਮ ਹੈ, ਚਾਹੇ ਉਹ ਭਾਸ਼ਾ ਹੈ ਚਾਹੇ ਸਬਜੈਕਟ ਹਿਸਟਰੀ ਹੈ, ਜਿਹੜੇ ਸਬਜੈਕਟ ਦੇ ਨਾਲ ਈਜ਼ੀ ਵੇ ਨਾਲ ਲਾਈਫ ਜੋਬ ਮਿਲਦੀ ਹੈ, ਸ਼ਾਰਟਕਟ ਘੱਟ ਟਾਈਮ ਚ ਮਿਲਦੀ ਹੈ
ਜੀ,
ਉਹ ਲਾਰਜ ਨੰਬਰ ਆਫ ਦਾ ਸਟੂਡੈਂਟਸ ਉਸ ਨੂੰ ਪ੍ਰਮੋਟ ਕਰਦੇ ਨੇ, ਉਹਦੇ ਚ ਜਾਣਾ ਚਾਹੁੰਦੇ ਨੇ
ਜੀ।
ਫੋਰ ਐਗਜ਼ਾਮਪਲ 90s ਦੇ ਵਿਚ ਬੀ ਐਡ ਦਾ ਬੜਾ ਕਲਚਰ ਸੀ,
ਬਿਲਕੁਲ
ਬੀ ਏ ਕਰੋ, ਬੀ ਐਡ ਕਰਕੇ ਨਾਲ ਦੀ ਨਾਲ ਜੋਬ
ਜੀ,
ਉਸ ਤੋਂ ਬਾਅਦ ਇਕਦਮ ਐਮ ਬੀ ਏ ਦਾ ਆ ਗਿਆ,
ਬਿਲਕੁਲ
ਸਟੂਡੈਂਟਸ ਨੂੰ ਇਹ ਹੋ ਗਿਆ ਕਿ ਪ੍ਰਾਈਵੇਟ ਸੈਕਟਰ ਚ
ਜੀ,
ਫੇਰ ਐਮ ਬੀ ਏ ਤੋਂ ਬਾਅਦ ਇੰਜੀਨੀਅਰਿੰਗ ਦਾ ਆ ਗਿਆ
ਜੀ।
ਸੋ ਇਹ ਟ੍ਰੈਂਡਸ ਨੇ ਜਿਹੜੇ ਉਹ ਜੋਬ ਦੇ ਨਾਲ ਵੀ ਜੁੜੇ ਹੋਏ ਨੇ, ਜੇਕਰ ਤੁਹਾਡਾ ਪਹਿਲਾ ਫਸਟ ਪ੍ਰੈਫਰੈਂਸ ਜੋਬ ਹੈ ਤੁਸੀਂ ਫੇਰ ਮਤਲਬ ਓਬਵੀਅਸਲੀ ਕਿ ਜਿਹੜੀ ਇਕਾਨਮੀ ਹੱਬ ਹੈ ਲਾਈਫ ਦੀ ਉਹਨੂੰ ਪ੍ਰੈਫਰ ਕਰੋਗੇ
ਜੀ। ਸੋ ਡਾਕਟਰ ਸਾਹਿਬ ਬਹੁਤ ਸਾਰੀਆਂ ਪੁਸਤਕਾਂ ਵੀ ਤੁਸੀਂ ਹੁਣ ਤੱਕ ਲਿਖ ਚੁੱਕੇ ਹੋ, ਕਿਤਾਬ ਸ਼ੇਖ ਫਰੀਦ ਇਤਿਹਾਸਿਕ ਪਰਪੇਖ ਤੁਸੀਂ ਲਿਖੀ ਹੋਈ ਆ, ਔਰ ਇਸ ਪੁਸਤਕ ਦੇ ਬਾਰੇ ਗੱਲ ਕਰੀਏ, ਕਿੱਦਾਂ ਪੁਸਤਕ ਨੂੰ ਲਿਖਣ ਦਾ ਤੁਹਾਡਾ ਮਨ ਬਣਿਆ ਔਰ ਕਿਸ ਤਰ੍ਹਾਂ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ ਸੀ?
ਏਦਾਂ ਜੀ, ਇਹ ਕਿਤਾਬ ਮੈਂ 2014 ਚ ਨੈਸ਼ਨਲ ਬੁੱਕ ਟਰੱਸਟ ਨੇ ਪਬਲਿਸ਼ ਕੀਤੀ ਸੀ
ਜੀ,
ਨੈਸ਼ਨਲ ਬੁੱਕ ਟਰੱਸਟ ਇੰਡੀਆ ਦੀ ਗਵਰਨਮੈਂਟ ਆਫ ਇੰਡੀਆ ਦਾ ਅਦਾਰਾ ਜਿਹੜਾ ਕਿਤਾਬਾਂ ਅੱਛੀਆਂ ਕਿਤਾਬਾਂ ਨੂੰ ਬਾਈ ਲੈਂਗੁਏਜਸ ਦੇ ਵਿਚ ਪਬਲਿਸ਼ ਕਰਦਾ
ਇੰਡੀਅਨ।
ਸੋ ਮੇਰਾ ਜਿਹੜਾ ਮੰਤਵ ਸੀਗਾ, ਸ਼ੇਖ ਫਰੀਦ ਤੇ ਗੁਰੂ ਨਾਨਕ ਸਾਹਿਬ ਦੀ ਮਾਨਤਾ ਜਿਹੜੀ ਪੰਜਾਬੀ ਹਿਸਟਰੀ, ਇੰਡੀਅਨ ਹਿਸਟਰੀ, ਇੰਡੀਅਨ ਪ੍ਰੈਜੈਂਟ ਸੈਟਅਪ ਦੇ ਵਿਚ ਬਹੁਤ ਜ਼ਿਆਦਾ
ਜੀ,
ਬਹੁਤ ਜ਼ਿਆਦਾ ਰਿਲੀਜਨ ਨੂੰ, ਕਾਸਟ ਨੂੰ ਔਰ ਕ੍ਰੀਡ ਨੂੰ, ਕੰਟਰੀ ਨੂੰ ਛੱਡ ਕੇ ਸ਼ੇਖ ਫਰੀਦ ਤੇ ਗੁਰੂ ਨਾਨਕ ਸਾਹਿਬ ਦੇ ਉੱਪਰ ਹਰ ਬੰਦੇ ਦੀ ਅਕੀਦਤ ਜੁੜੀ ਹੋਈ ਹੈ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਰਿਲੀਜਨ ਦਾ ਹੋਵੇ,
ਬਿਲਕੁਲ।
ਸੋ ਇਹਨਾਂ ਦੀ ਜਿਹੜੀ ਸ਼ੇਖ ਫਰੀਦ ਦੇ ਬਾਰੇ ਕਿਤਾਬ ਸੀ ਜੋ ਇਹ ਮੈਂ ਸੰਪਾਦਨ ਕੀਤੀ ਸੀ
ਜੀ,
ਜਦੋਂ ਮੈਂ ਦੇਖਿਆ ਕਿ ਵੀ ਇੰਨੀ ਮਾਨਤਾ ਸ਼ੇਖ ਫਰੀਦ ਜੀ ਨੂੰ, ਗੁਰੂ ਗ੍ਰੰਥ ਸਾਹਿਬ ਦੇ ਵਿਚ ਵੀ ਰਿਸਪੈਕਟਡ ਉਹਦੇ ਨਾਲ ਮਤਲਬ ਬਾਣੀ ਦਰਜ ਹੈ
ਜੀ,
ਫਿਰ ਮੈਨੂੰ ਲੱਗਿਆ ਕਿ ਵੀ ਪੰਜਾਬੀ ਪਾਠਕਾਂ ਲਈ ਹਿਸਟਰੀ ਦੇ ਹਵਾਲੇ ਨਾਲ ਕੋਈ ਕਿਤਾਬ ਜਿਹੜੀ ਹੈ ਪੜ੍ਹਨ ਦਾ ਮੇਰਾ ਮਨ ਸੀ
ਜੀ,
ਪਰ ਮੈਨੂੰ ਕੋਈ ਹਿਸਟਰੀ ਦੇ ਹਵਾਲੇ ਨਾਲ ਕਿਤਾਬ ਨਹੀਂ ਸੀ ਨਜ਼ਰ ਆਉਂਦੀ
ਜੀ।
ਕਿਤਾਬਾਂ ਬਹੁਤ ਨੇ ਸ਼ੇਖ ਫਰੀਦ ਤੇ, ਪੰਜਾਬੀ ਚ ਬੜਾ ਅੱਛਾ ਕੰਮ ਹੋਏ ਨੇ, ਲਿਟਰੇਚਰ ਦੇ ਨੇ
ਜੀ।
ਫਿਰ ਮੈਂ ਇਸ ਮੰਤਵ ਦੇ ਨਾਲ ਕਿ ਹਿਸਟਰੀ ਦਾ ਜਿਹੜਾ ਪ੍ਰਿਪੇਕ ਹੈ, ਹਿਸਟੋਰੀਕਲ ਫੈਕਟਸ ਨੇ
ਜੀ,
ਉਹਨਾਂ ਦੇ ਹਵਾਲੇ ਦੇ ਨਾਲ ਜਿਹੜੀਆਂ ਅਰਾਊਂਡ 20 ਜਿਹੜੇ ਸਕਾਲਰ ਸੀਗੇ ਉਹਨਾਂ ਨੂੰ ਰਿਕੁਐਸਟ ਕਰਕੇ, ਰਿਪੀਟਡਲੀ ਰਿਕੁਐਸਟ ਕਰਕੇ ਇਹ ਕਿਤਾਬ ਦਾ ਸੰਪਾਦਨ ਕੀਤਾ
ਜੀ।
ਤੋ ਇਹ ਫਿਰ ਮੈਂ ਉਹਨਾਂ ਨੂੰ ਜਿਹੜਾ ਨੈਸ਼ਨਲ ਬੁੱਕ ਟਰੱਸਟ ਇੰਡੀਆ ਨੂੰ ਦਿੱਲੀ ਉਹਦਾ ਸਾਈਨੋਪਸਿਸ ਭੇਜਿਆ ਅੰਗਰੇਜ਼ੀ ਚ, ਫਿਰ ਉਹਨਾਂ ਦਾ ਪ੍ਰੋਸੈਸ ਹੈ 3-4 ਇਵੈਲੂਏਸ਼ਨ ਤੋਂ ਬਾਅਦ ਫਾਈਨਲੀ ਉਹਨਾਂ ਨੇ 2 ਸਾਲ ਬਾਅਦ ਇਸ ਨੂੰ ਪਬਲਿਸ਼ ਕੀਤਾ ਸੀਗਾ
ਠੀਕ
ਜੀ। ਮੇਰਾ ਮੰਤਵ ਇਹ ਸੀਗਾ ਕਿ ਪੰਜਾਬੀ ਸ਼ੇਖ ਫਰੀਦ ਦੇ ਲਾਈਫ ਹਿਸਟਰੀ, ਕੰਟਰੀਬਿਊਸ਼ਨ ਸੋਸਾਇਟੀ ਪ੍ਰਤੀ, ਭਾਸ਼ਾ ਪ੍ਰਤੀ, ਉਹ ਸਾਨੂੰ ਜਿਹੜੇ ਪੰਜਾਬੀ ਪਾਠਕ ਨੇ ਹਿਸਟਰੀ ਦੇ ਹਵਾਲੇ ਨਾਲ, ਲਿਟਰੇਚਰ ਦੇ ਹਵਾਲੇ ਨਾਲ ਔਰ ਜਿਹੜਾ ਹੈਰੀਟੇਜ ਦੇ ਹਵਾਲੇ ਨਾਲ ਉਹਨਾਂ ਨੂੰ ਕੋਈ ਸੋਰਸ ਹੈ ਜਿਹੜਾ ਪੰਜਾਬੀ ਭਾਸ਼ਾ ਚ ਮਿਲੇ
ਜੀ।
ਔਰ ਇਹਦਾ ਸੈਕੰਡ ਐਡੀਸ਼ਨ ਹੁਣ ਬੜਾ ਜਲਦੀ ਪਬਲਿਸ਼ ਹੋ ਰਿਹਾ
ਠੀਕ,
ਪਹਿਲਾ ਮਤਲਬ ਖਤਮ ਹੋ ਗਿਆ
ਜੀ। ਸੋ ਡਾਕਟਰ ਸਾਹਿਬ, ਜਦੋਂ ਵੀ ਤੁਸੀਂ ਕੋਈ ਵੀ ਇਤਿਹਾਸ ਦੀ ਪੁਸਤਕ ਲਿਖਦੇ ਹੋ ਹਨਾ, ਜਦੋਂ ਵੀ ਇਹੋ ਜਿਹਾ ਕੋਈ ਵੀ ਕਾਰਜ ਕਰਦੇ ਹੋ, ਮੈਨੂੰ ਲੱਗਦਾ ਬਹੁਤ ਸਾਰੇ ਸਰੋਤ, ਕਿਉਂਕਿ ਤੁਸੀਂ ਗੱਲ ਕੀਤੀ ਵੀ ਤੱਥਾਂ ਦੇ ਉੱਤੇ ਆਧਾਰਿਤ ਜਦੋਂ ਤੁਸੀਂ ਇਤਿਹਾਸ ਲਿਖਦੇ ਹੋ ਤਾਂ ਉਹਦੇ ਲਈ ਕੰਮ ਵੀ ਬਹੁਤ ਕਰਨਾ ਪੈਂਦਾ, ਸਮਾਂ ਵੀ ਬਹੁਤ ਦੇਣਾ ਪੈਂਦਾ ਹਨਾ, ਤੇ ਉਹ ਸੋਮੇ ਉਹ ਸਾਰੇ ਰਿਸੋਰਸਿਸ ਜਿਹੜੇ ਆ ਉਹ ਕਿੰਨੇ ਕੁ ਸੌਖੇ ਮਿਲਦੇ ਆ ਜਾਂ ਫਿਰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਉਹਦੇ ਲਈ?
ਡਾਕਟਰ ਸਾਹਿਬ, ਬੜਾ ਬੜਾ ਅੱਛਾ ਕੁਐਸਚਨ ਹੈ ਤੁਹਾਡਾ
ਜੀ।
ਰਿਸਰਚਰ ਨੂੰ ਬੜਾ ਅੱਛਾ ਲੱਗਦਾ ਕਿ ਉਹਦੀ ਜਿਹੜੀ ਜਿਹੜੀਆਂ ਉਹਦੀਆਂ ਰਿਸਰਚ ਡਿਊਰਿੰਗ ਰਿਸਰਚ ਟਾਈਮ ਪ੍ਰੋਬਲਮਸ ਨੇ ਸਾਹਮਣੇ ਵਾਲੇ ਬੰਦੇ ਨੂੰ ਜਾਂ ਕਿਸੇ ਨੂੰ ਉਹਨਾਂ ਬਾਰੇ ਨੌਲੇਜ ਹੈ
ਜੀ,
ਤੁਸੀਂ ਆਪ PhD ਕੀਤੀ ਹੋਈ ਹੈ, ਯੂ ਨੋ ਬੈਟਰ। ਸੋ ਹੁਣ ਬੜੀ ਚੇਂਜ ਆ ਗਈ
ਜੀ,
ਹੁਣ ਜਿਹੜਾ ਪਹਿਲਾਂ ਜਦੋਂ ਮੈਂ PhD ਕਰ ਰਿਹਾ ਸੀਗਾ
ਜੀ,
ਉਸ ਸਮੇਂ ਮੈਂ ਅਲੀਗੜ੍ਹ ਵੀ ਗਿਆ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਕਲਕੱਤਾ ਵੀ ਗਿਆ, ਜਾਮੀਆ ਮਿਲੀਆ ਇਸਲਾਮੀਆ ਗਿਆ
ਜੀ,
ਜੈਪੁਰ ਗਿਆ
ਜੀ,
ਪੰਜਾਬ ਯੂਨੀਵਰਸਿਟੀ ਗਿਆ, ਹਫਤਾ ਹਫਤਾ 10-10 ਦਿਨ ਰਹਿ ਕੇ ਉੱਥੇ
ਜੀ,
ਕਿਤਾਬਾਂ ਦੀ ਫੋਟੋ ਸਟੇਟ ਕਰਵਾਉਣੀ ਹਨਾ ਲੱਭਣੀਆਂ
ਜੀ।
ਪਰ ਇੰਟਰਨੈਟ ਨੇ ਬੜਾ ਸੌਖਾ ਕਰਤਾ ਜੀ
ਜੀ,
ਸਾਡੀ ਆਪਣੀ ਲਾਇਬ੍ਰੇਰੀ ਚ ਬੜੀ ਅੱਛੀ ਕੁਲੈਕਸ਼ਨ ਹੈ, ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ
ਜੀ।
ਸੋ ਜਿਹੜੀਆਂ ਪ੍ਰੋਬਲਮਸ ਨੇ ਉਹ ਹੁਣ ਇੰਟਰਨੈਟ ਦੇ ਨਾਲ ਤੁਸੀਂ ਯੂ ਹੈਵ ਟੂ ਵਿਜ਼ਿਟ ਲਾਇਬ੍ਰੇਰੀ ਦਾ ਆਨਲਾਈਨ ਕੈਟਾਲੋਗ ਵਿਜ਼ਿਟ ਕਰ ਲੋ
ਜੀ,
ਉਥੋਂ ਤੁਹਾਨੂੰ ਜਿਹੜਾ ਪਤਾ ਲੱਗ ਜੂ ਕਿ ਉਸ ਲਾਇਬ੍ਰੇਰੀ ਚ ਇਸ ਨਾਮ ਦੀ ਕਿਤਾਬ ਪਈ ਹੈ, ਤੁਸੀਂ ਜਾ ਕੇ ਲਿਆਉਣੋ
ਜੀ।
ਪਹਿਲਾਂ ਇਹ ਬੜਾ ਔਖਾ ਕੰਮ ਸੀ, ਆਨਲਾਈਨ ਨਹੀਂ ਸੀ ਮਿਲਦੀ ਅਵੇਲੇਬਿਲਿਟੀ
ਜੀ,
ਫੇਰ ਹੁਣ ਸਾਰੇ ਲੋਕਾਂ ਨੇ ਡਿਜੀਟਲਾਈਜੇਸ਼ਨ ਸ਼ੁਰੂ ਕਰਤੀ
ਜੀ,
ਤੁਸੀਂ ਆਨਲਾਈਨ ਪ੍ਰਿੰਟ ਆਊਟ ਆਪਣੇ ਘਰ ਬੈਠੇ ਲੈ ਸਕਦੇ ਹੋ
ਜੀ।
ਔਰ ਪਹਿਲਾਂ ਲਾਇਬ੍ਰੇਰੀਆਂ ਫੋਟੋ ਕਾਪੀ ਨਹੀਂ ਸੀ ਕਰਨ ਦਿੰਦੇ,
ਬਿਲਕੁਲ
ਪ੍ਰਿਜ਼ਰਵ ਕੀਤੀਆਂ ਹੋਈਆਂ ਸੀ ਸੋਰਸਸ
ਜੀ।
ਕੰਪੈਰੇਟਿਵਲੀ ਰਿਲੇਟਿਵਲੀ ਹੁਣ ਸੌਖਾ ਹੋ ਗਿਆ ਪੀ ਐਚ ਡੀ ਮਤਲਬ ਰਿਸਰਚ ਕਰਨਾ, ਪਰ ਹੁਣ ਜਿਹੜੀਆਂ ਪ੍ਰੋਬਲਮ ਦੂਜੀਆਂ ਨੇ ਇੱਕ ਸੋਰਸ ਨੂੰ ਇਕੱਠਾ ਕਰਕੇ ਉਹਦਾ ਮੁਤਾਲਾ ਕਰਨਾ, ਫਿਰ ਉਹਦੇ ਨਾਲ ਜਿਹੜੇ ਫੈਕਟਸ ਨੂੰ ਤੁਸੀਂ ਨੋਟ ਕਰਕੇ ਫਿਰ ਉਹਨਾਂ ਦੀ ਜਿਹੜੀ ਕੰਪੈਰੀਜ਼ਨ ਕਰਨਾ ਕਿ ਇਸ ਪੁਆਇੰਟ ਤੇ ਜਿਹੜਾ ਇਸ ਰਾਈਟਰ ਨੇ ਕੀ ਲਿਖਿਆ ਦੂਸਰੇ ਨੇ ਕੀ ਲਿਖਿਆ। ਫਾਰ ਐਗਜ਼ਾਮਪਲ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਹੁਣ 550 ਸਾਲਾਂ ਦੇ ਵਿੱਚ ਮਨਾ ਰਹੇ ਹਾਂ
ਜੀ,
ਸੋ ਮੈਂ ਇੱਕ ਆਰਟੀਕਲ ਤੁਹਾਨੂੰ ਦਵਾਂਗੇ ਵੀ ਲਿਖਿਆ ਸੀਗਾ
ਜੀ,
ਉਹਦੇ ਵਿੱਚ ਜਿੰਨੇ ਮੁਸਲਿਮ ਹਿਸਟੋਰੀਅਨਸ ਨੇ ਮੈਜੋਰਿਟੀ ਆਫ ਦਾ ਹਿਸਟੋਰੀਅਨਸ ਨੇ ਬਾਬਾ ਨਾਨਕ ਅਲੈਹ ਸਲਾਮ ਲਿਖਿਆ
ਜੀ,
ਗੁਰੂ ਨਾਨਕ ਨੀ ਲਿਖਿਆ ਉਹਨਾਂ ਨੇ
ਜੀ।
ਬਾਬਾ ਨਾਨਕ ਅਲੈਹ ਸਲਾਮ ਦਾ ਮੀਨਿੰਗ ਹੈਗਾ ਅਲੈਹ ਸਲਾਮ ਜਿਸ ਤੇ ਅੱਲਾ ਰਾਜ਼ੀ ਹੋਵੇ,
ਠੀਕ,
ਜਿਸ ਤੇ ਅੱਲਾ ਦੀ ਸਲਾਮਤੀ ਹੋਵੇ। ਸੋ ਬਹੁਤੇ ਲੋਕਾਂ ਨੂੰ ਇਹੀ ਹੈ ਕਿ ਜਿਹੜੇ ਹਿਸਟੋਰੀਅਨਸ ਨੇ
ਜੀ
ਉਹਨਾਂ ਨੇ ਸਿੱਖ ਹਿਸਟਰੀ ਬਾਰੇ ਕੋਈ ਅੱਛੀ ਗੱਲ ਨਹੀਂ ਲਿਖੀ ਹੈ।
ਬਿਲਕੁਲ,
ਸੋ ਜਦੋਂ ਮੈਂ ਸੈਯਦ ਮੁਹੰਮਦ ਲਤੀਫ ਨੂੰ ਪੜ੍ਹੋ, ਤੁਸੀਂ ਗੁਲਾਮ ਮੁਹੰਮਦ ਮੁਹੀਉਦੀਨ ਬੋਟੇ ਸਾਹ ਨੂੰ ਪੜ੍ਹੋ, ਬਾਬਾ ਨਾਨਕ ਅਲੈਹ ਸਲਾਮ ਲਿਖੋ
ਜੀ।
ਸੋ ਏਦਾਂ ਦੀਆਂ ਜਿਹੜੀਆਂ ਕੰਪੈਰੇਟਿਵ ਸਟੱਡੀਜ਼ ਦੇ ਵਿੱਚ ਅੱਛੀਆਂ ਰਿਸਰਚਸ
ਸਾਹਮਣੇ ਆਉਂਦੀਆਂ। ਬਿਲਕੁਲ, ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਔਰ ਤੁਹਾਡੇ ਕਾਰਜਾਂ ਦੇ ਬਾਰੇ ਜਾਣ ਕੇ। ਇੱਕ ਹੋਰ ਤੁਸੀਂ ਕਿਤਾਬ ਲਿਖੀ ਭਾਰਤੀ ਰਾਸ਼ਟਰੀ ਏਕਤਾ ਦੇ ਇਤਿਹਾਸਿਕ ਸੋਮੇ।
ਹਾਂਜੀ,
ਸੋ ਜਦੋਂ ਅਸੀਂ ਬਾਬਾ ਫਰੀਦ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਤਾਂ ਉਹ ਰਾਸ਼ਟਰੀ ਏਕਤਾ ਦਾ ਜਿਹੜਾ ਨੁਕਤਾ ਆ ਹਨਾ, ਉਹਨਾਂ ਦੇ ਫਲਸਫੇ ਦੇ ਵਿੱਚੋਂ ਬਾਹਰ ਆਉਂਦਾ। ਸੋ ਇਸ ਕਿਤਾਬ ਨੂੰ ਲਿਖਣ ਦਾ ਕਦੋਂ ਮੌਕਾ ਬਣਿਆ?
ਇਹ ਜੀ ਥੋੜਾ ਜਿਹਾ ਏਦਾਂ ਸੀਗਾ ਕਿ ਜਦੋਂ ਇੰਡੀਆ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਸਾਹਿਬ ਦੀ ਸਰਕਾਰ ਆਈ
ਜੀ,
ਉਹਨਾਂ ਨੇ ਦੋ ਚੀਜ਼ਾਂ ਜਿਹੜੀਆਂ ਬੀਇੰਗ ਟੀਚਰ ਮੈਂ ਮਹਿਸੂਸ ਕਰਦਾ ਯੂਨੀਵਰਸਿਟੀ ਦੇ, ਇੱਕ ਤਾਂ ਟੀਚਿੰਗ ਕਮਿਊਨਿਟੀ ਦੀ ਹੈ
ਜੀ,
ਇੱਕ ਜਿਹੜੀ ਜੈਨੂਨ ਰਿਸਰਚ ਦੀ ਹੈ
ਜੀ।
ਟੀਚਿੰਗ ਕਮਿਊਨਿਟੀ ਦਾ ਜਿਹੜਾ ਉਹਨਾਂ ਨੇ ਰਿਸਪੈਕਟੇਬਲ ਵੇਸ ਦਿੱਤੀਆਂ
ਜੀ,
ਸਕੇਲਸ ਦਿੱਤੇ
ਜੀ,
ਇਕੁਅਲੀ ਬਿਊਰੋਕਰੇਸੀ ਕੀਤੀ
ਜੀ।
ਦੂਸਰਾ ਉਹਨਾਂ ਨੇ ਇਹ ਸਟਾਰਟ ਕੀਤਾ ਕਿ ਜਿਹੜੀਆਂ ਹਿਸਟਰੀਸ ਨੇ ਸੋਰਸਸ ਨੇ
ਜੀ
ਉਹਨਾਂ ਨੂੰ ਰੀਜਨਲ ਲੈਂਗੁਏਜਸ ਦੇ ਵਿੱਚ ਲਿਖਾਇਆ ਜਾਵੇ
ਜੀ,
ਔਰ ਉਹ ਹਿਸਟਰੀਜ਼ ਨੂੰ ਪ੍ਰੈਫਰੈਂਸ ਦੇਣੀ ਸ਼ੁਰੂ ਕੀਤੀ ਕਿ ਜਿਨ੍ਹਾਂ ਦੇ ਵਿੱਚ ਕੰਪੋਜ਼ਿਟ ਕਲਚਰ
ਜੀ
ਔਰ ਜਿਹੜੀਆਂ ਸਮਾਜਿਕ ਏਕਤਾ ਰਾਸ਼ਟਰੀ ਏਕਤਾ ਦੇ ਹਵਾਲੇ ਦੇ ਨਾਲ
ਜੀ
ਜਿਹੜੀਆਂ ਸੋਰਸਿਸ ਸਾਡੇ ਹਿਸਟਰੀ ਚ ਪਏ ਨੇ
ਜੀ
ਜਾਂ ਲਿਟਰੇਚਰ ਚ ਪਏ ਨੇ, ਔਰ ਉਹ ਸਾਰੇ ਜਿਹੜੇ ਰੀਜਨਲ ਲੈਂਗੁਏਜਸ ਦੇ ਵਿੱਚ ਹੋਣ। ਸੋ ਇਹਨਾਂ ਦੇ ਵਿੱਚੋਂ ਹੀ ਮੇਰਾ ਇੰਟਰਸਟ ਸੀਗਾ, ਮੈਂ ਮਤਲਬ ਆਪਣਾ ਕਲਾਸਿਸ ਤੋਂ ਬਾਅਦ ਡਿਪਾਰਟਮੈਂਟ ਬੈਠ ਕੇ ਰਿਸਰਚ ਦਾ ਕੰਮ ਕਰਦਾ ਰਹਿਣਾ
ਜੀ।
ਸੋ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਪਾਲਿਸੀ ਸੀ ਇਹਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ
ਜੀ
ਜਿਹੜੀ ਇੱਕ ਬਣਾਇਆ ਗਿਆ ਅਦਾਰਾ
ਜੀ,
ਅੱਗੇ ਇੱਕ ਸਬ ਅਦਾਰਾ
ਜੀ
ਨੈਸ਼ਨਲ ਫਾਊਂਡੇਸ਼ਨ ਫਾਰ ਕਮਨਲ ਹਾਰਮਨੀ, ਉਸ ਅਦਾਰੇ ਵੱਲੋਂ ਜਿਹੜਾ ਉਹਨਾਂ ਨੂੰ ਮੈਂ ਆਪਣਾ ਪ੍ਰੋਜੈਕਟ ਬਣਾ ਕੇ ਭੇਜਿਆ
ਜੀ,
ਤੇ ਉਹ ਪ੍ਰੋਜੈਕਟ ਉਹਨਾਂ ਨੇ ਇਵੈਲੂਏਸ਼ਨ ਤੋਂ ਬਾਅਦ ਸਵੀਕਾਰ ਕੀਤਾ
ਜੀ।
ਸੋ ਇਹ ਕਿਤਾਬ ਹੈ ਜਿਹੜੀ ਇਸ ਉਹਦੇ ਵਿੱਚੋਂ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਉਹਨਾਂ ਦਾ ਜਿਹੜੀ ਨੈਸ਼ਨਲ ਫਾਊਂਡੇਸ਼ਨ ਫਾਰ ਕਮਨਲ ਹਾਰਮਨੀ ਵੱਲੋਂ ਪਬਲਿਸ਼ ਕੀਤੀ ਗਈ
ਠੀਕ।
ਇਹਦੇ ਵਿੱਚ ਮੈਂ 6-8 ਟੌਪਿਕ ਲਏ ਸੀਗੇ
ਜੀ,
ਕੁਛ ਜਿਸ ਤਰ੍ਹਾਂ ਐਲਬਰੂਨੀ ਦੀ ਕਿਤਾਬ ਉਲ ਹਿੰਦ
ਜੀ,
ਫੇਰ ਜਿਹੜੇ ਸ਼ੇਖ ਗੁਰੂ ਨਾਨਕ ਸਾਹਿਬ ਬਾਰੇ
ਜੀ,
ਫੇਰ ਮੀਰੀ ਪੀਰੀ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ,
ਆਇਨੇ ਅਕਬਰੀ ਤੁਝਕੇ ਬਾਬਰੀ, ਸੋ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਟੌਪਿਕ ਲੈ ਕੇ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ
ਠੀਕ
ਜਿਹੜਾ ਸਬਮਿਟ ਕਰਵਾਇਆ
ਜੀ,
ਤੇ ਫਾਈਨਲੀ ਉਹਨਾਂ ਨੇ 2015 or 2016 ਚ ਪਬਲਿਸ਼ ਕੀਤੀ ਸੀ
ਜੀ। ਕਿਆ ਬਾਤ ਆ। ਸੋ ਸਾਡੇ ਨਾਲ ਜਿਹੜੀ ਗੱਲਬਾਤ ਆ ਮੈਨੂੰ ਲੱਗਦਾ ਸੁਣਨ ਵਾਲੇ ਜਿਹੜੇ ਉਹ ਵੀ ਬੜੇ ਧਿਆਨ ਦੇ ਨਾਲ ਸੁਣ ਰਹੇ ਆ, ਪਰ ਕਈ ਵਾਰ ਹੁੰਦਾ ਵੀ ਗੱਲਬਾਤ ਕਰਨ ਦੇ ਲਈ ਦਿਲ ਜ਼ਰੂਰ ਕਰਦਾ ਹੁੰਦਾ, ਸਮਾਂ ਜਿਹੜਾ ਆ ਉਹਦੀ ਮਜਬੂਰੀ ਹੋ ਜਾਂਦੀ ਆ। ਅਸੀਂ ਹੋਰ ਜ਼ਿਆਦਾ ਗੱਲਬਾਤ ਨਹੀਂ ਕਰਾਂਗੇ, ਪਰ ਜਿਹੜਾ ਹਾਲ ਹੀ ਚ ਤੁਸੀਂ ਸਿਡਨੀ ਤੇ ਕੈਨਬਰਾ ਦੇ ਵਿਚ ਜਿਹੜਾ ਪਰਚਾ ਪੜਿਆ ਔਰ ਤੁਸੀਂ ਆਪਣਾ ਜਿਹੜਾ ਉੱਥੇ ਸ਼ਮੂਲੀਅਤ ਕੀਤੀ ਆ, ਉਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਤੁਹਾਡੇ ਲਈ ਆਪਣੇ ਲਈ ਰਿਹਾ ਹੋ?
ਮੇਰੇ ਲਈ ਬਹੁਤ ਆਨਰ ਵਾਲੀ ਗੱਲ ਸੀ ਜੀ, ਗੁਰੂ ਨਾਨਕ ਸਾਹਿਬ ਦੇ ਜਿਹੜੇ 550 ਸਾਲਾਂ ਦੇ ਵਿਚ
ਜੀ
ਜਿਹੜਾ ਮੈਨੂੰ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ ਗਿਆ ਯੂਨੀਵਰਸਿਟੀ ਵੱਲੋਂ, ਸੰਗਤਾਂ ਵੱਲੋਂ, ਔਰ ਜਿਹੜਾ ਵਰਲਡ ਵਾਈਡ ਮਨਾ ਰਿਹਾ ਜਾਂ ਉਹਨਾਂ ਦੇ ਵਿੱਚ ਮੈਂ ਪਾਰਟ ਬਣਿਆ, ਇਸ ਦੇ ਲਈ ਮੈਂ ਇਹਨਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦੀ ਵੀ ਹਾਂ ਔਰ ਮੇਰੇ ਲਈ ਇੱਕ ਲਰਨਿੰਗ ਅਪਰਚੁਨਿਟੀ ਵੀ ਹੈ। ਤੋ ਦੂਸਰਾ ਜਿਹੜਾ ਕਿ ਆਈ ਫੀਲ ਵੈਰੀ ਆਨਰ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਮੈਨੂੰ ਜਿਹੜਾ ਸਨਮਾਨਯੋਗ ਉਹਦੇ ਨਾਲ ਪਲੇਸ ਦਿੱਤੀ ਗਈ ਮੇਰੀ ਗੱਲ ਕਰਨ ਦਾ।
ਜੀ ਸੋ ਡਾਕਟਰ ਸਾਹਿਬ, ਇਸ ਦੌਰਾਨ ਸਾਡੇ ਨਾਲ ਬਹੁਤ ਸਾਰੇ ਜਿਹੜੇ ਲਿਸਨਰ ਨੇ ਉਹ ਜੁੜੇ ਹੋਏ ਨੇ ਸਟ੍ਰੀਮਿੰਗ ਤੇ। ਸਾਡੇ ਨਾਲ ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਨ ਤੋਂ ਜੁੜੇ ਨੇ, ਇਹਨਾਂ ਨੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਬਣਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਸਾਡੇ ਵੱਲੋਂ। ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਜੀ। ਔਰ ਕਹਿੰਦੇ ਡਿਸਕਸ਼ਨ ਇਜ਼ ਵੈਰੀ ਗੁੱਡ, ਬਹੁਤ ਪਸੰਦ ਕਰ ਰਹੇ ਨੇ ਗੱਲਬਾਤ ਨੂੰ। ਤੇ ਇਹਦੇ ਨਾਲ ਰੁਪਿੰਦਰ ਸਿੰਘ ਗਿੱਲ, ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ ਸਾਨੂੰ, ਵੈਰੀ ਗੁੱਡ ਮਾਰਨਿੰਗ ਜੀ ਗਿੱਲ ਸਾਹਿਬ। ਇਸ ਤੋਂ ਬਾਅਦ ਹਰਿਮੰਦਰ ਜੁੜੇ ਨੇ ਸਾਡੇ ਨਾਲ, ਹਰਿਮੰਦਰ ਕੰਗ ਪਸੰਦ ਕਰ ਰਹੇ ਨੇ ਗੱਲਬਾਤ। ਤਰਨਦੀਪ ਬਿਲਾਸਪੁਰ, ਉਹਨਾਂ ਨੇ ਸਾਡਾ ਧਿਆਨ ਦਵਾਇਆ ਸੀ ਸ਼ਾਇਦ ਫੇਸਬੁੱਕ ਦੇ ਪਹਿਲੇ ਹਿੱਸੇ ਦੇ ਵਿੱਚ ਥੋੜੀ ਆਵਾਜ਼ ਦੀ ਕੋਈ ਦਿੱਕਤ ਆਈ ਹੈ, ਸੋ ਉਹ ਹੋ ਸਕਦਾ ਕਿ ਬਾਅਦ ਵਿੱਚ ਠੀਕ ਹੋ ਗਈ ਹੈ। ਉਹਦੇ ਢਡਵਾਲ ਹੋਰਾਂ ਨੇ ਵੀ ਇੱਧਰ ਧਿਆਨ ਦਵਾਇਆ ਸਟ੍ਰੀਮਿੰਗ ਦੇ ਉੱਤੇ, ਜਿਹੜੇ ਦੋਸਤ ਸੁਣ ਰਹੇ ਸੀ ਸ਼ਾਇਦ ਕੋਈ ਸਮੱਸਿਆ ਆ ਗਈ ਹੋਣੀ ਹੈ। ਤਾਰਾ ਸਿੰਘ ਸਾਡੇ ਨਾਲ ਜੁੜੇ ਨੇ USA ਤੋਂ, ਨਿਊ ਜਰਸੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵੈਰੀ ਗੁੱਡ ਪ੍ਰੋਗਰਾਮ। ਬਾਕੀ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੈਸੇ ਸਾਡੇ ਨਾਲ ਜੁੜੇ ਹੋਏ ਨੇ ਪਰ ਉਹਨਾਂ ਨੇ ਸਾਨੂੰ ਸਵਾਲ ਨਹੀਂ ਕੀਤੇ ਔਰ ਗੱਲਬਾਤ ਜਿਹੜੀ ਸੀ ਜ਼ਰੂਰ ਸੁਣ ਰਹੇ ਸੀ। ਸੋ ਡਾਕਟਰ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਕੇ ਔਰ ਤੁਹਾਡੇ ਕਾਰਜਾਂ ਦੇ ਬਾਰੇ ਜਾਣ ਕੇ ਸਾਨੂੰ ਵੀ ਬਹੁਤ ਚੰਗਾ ਲੱਗਿਆ ਔਰ ਉਮੀਦ ਕਰਾਂਗੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਵੀ ਤੁਸੀਂ ਕਦੇ ਵੀ ਮੈਲਬਨ ਆਓ ਤਾਂ ਤੁਹਾਡੇ ਨਾਲ ਅਸੀਂ ਇਸੇ ਤਰ੍ਹਾਂ ਜਿਹੜੀ ਸੁਚਾਰੂ ਗੱਲਬਾਤ ਜਿਹੜੀ ਆ ਉਹ ਕਰੀਏ ਔਰ ਤੁਹਾਡੇ ਤੋਂ ਜਿਹੜੀ ਸੇਧ ਆ ਉਹ ਜ਼ਰੂਰ ਪ੍ਰਾਪਤ ਕਰਦੇ ਰਹੀਏ।
ਥੈਂਕ ਯੂ ਡਾਕਟਰ ਅਮਰਦੀਪ, ਸੁਣਨ ਵਾਲੇ ਸਾਰੇ ਦੋਸਤਾਂ ਦਾ ਔਰ ਜਿਨ੍ਹਾਂ ਨੇ ਮੇਰੀ ਇੰਟਰਵਿਊ ਸੁਣ ਕੇ ਮੇਰੀ ਗੱਲਬਾਤ ਨੂੰ ਜਿਹੜਾ ਸ਼ੁਭ ਸੁਨੇਹੇ ਭੇਜੇ ਨੇ ਉਹਨਾਂ ਦਾ ਵੀ ਧੰਨਵਾਦ ਹੈ
ਜੀ।
ਤੋ ਖਾਸ ਤੌਰ ਤੇ ਹਰਿਮੰਦਰ ਕੰਗ ਜੀ ਦੇ ਜ਼ਰੀਏ ਹਵਾਲੇ ਤੁਹਾਡੇ ਕੋਲ ਮੈਂ ਪਹੁੰਚ
ਪਾਇਆ।
ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਰਵਿੰਦਰ ਸਿੰਘ ਧਨੀ ਲੇਟ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ, ਬਹੁਤ ਵਧੀਆ ਕਹਿੰਦੇ ਪ੍ਰੋਗਰਾਮ ਤੇ ਮੈਨੂੰ ਲੱਗਦਾ ਪਹਿਲਾਂ ਬਹੁਤ ਧਿਆਨ ਨਾਲ ਸੁਣ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਹੁਣ ਸੁਨੇਹੇ ਭੇਜਣੇ ਸ਼ੁਰੂ ਕਰਤੇ। ਰਾਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਫਤਿਹ ਦੀ ਸਾਂਝ ਪਾਈ ਹੈ ਗੁਰਫਤਿਹ ਜੀ, ਸੋ ਨਾਈਸ ਵੰਦ ਕਹਿੰਦੇ ਪਸੰਦ ਕੀਤਾ ਹੈ। ਸੋ ਤੁਹਾਡਾ ਸਾਰਿਆਂ ਦਾ ਦੋਸਤੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਜੁੜੇ ਔਰ ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕੀਤੇ। ਸਟੈਂਪ ਕੰਬੋਜ ਜੀ ਤੁਹਾਡਾ ਵੀ ਧੰਨਵਾਦ ਹੈ, ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਤੇ ਹੁਣ ਸਾਨੂੰ ਇਸ ਗੱਲਬਾਤ ਨੂੰ ਇੱਥੇ ਹੀ ਰੋਕਣਾ ਪੈਣਾ।